भगवान दासन दास कह जन नानक जेहा तू कराहे तेहा हौ करी बखियान ना हौ जति सती नहीं पड़या मूर्ख मुगदा जन्म पया परणवत नानक तिनकी शरणा जिन तू नाही विसरिया परणवत नानक तिनकी शरणा जिन तू नाही विसरिया। परम सम्मान योग चवर शतर तख दे मालिक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सोभाए मान खोए बैठे गुरमुख प्यारे सत संगी जनों आज जो हफ्तावारी विशेष दीवान सजे ने इस सजे हुए दीवान दे अंदर दातार जी दे अमृत वेले तो बाणी दे प्रवाह चल रहे सन अमृत बचना दा कीर्तन और हुणी आप जी ने कविशर वीरां दे पासों गुरु इतिहास कविता रूप दे अंदर श्रवण कीता है। आओ करो कृपालता जो आपां रोजाना ही शाम दे वेले पंथ प्रवानत अरदास दे विचो खजूर दे बचन पढ़नेया अरदास करने हैं उस अरदास दी विचार ए तीसरा साल चल रहा है निरंतर के हर वरी जदो आई दा है ते उस अरदास दी विचार आपां करने पैं ਕੱਲ ਗੁਰੂ ਕਿਰਪਾ ਦੁਆਰਾ ਆਪਾਂ ਇਸ ਪਦੇ ਤੇ ਪਹੁੰਚੇ ਸਾਂ। ਵਿਚਾਰ ਇਹ ਚੱਲ ਰਹੇ ਸੀ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਵਿੱਚ ਪਿਛਲੇ ਸਾਲ ਚਾਰ ਤਖਤਾਂ ਦੇ ਸੰਬੰਧੀ ਬੇਨਤੀ ਕੀਤੀ ਸੀ ਕਿ ਸ਼੍ਰੀ ਅਕਾਲ ਤਖਤ, ਅੰਮ੍ਰਿਤਸਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਪਟਨਾ ਸਾਹਿਬ, ਸ਼੍ਰੀ ਕੇਸ਼ਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਤਖਤ ਸ਼੍ਰੀ ਸੱਚਖੰਡ ਸਾਹਿਬ ਹਜ਼ੂਰ ਸਾਹਿਬ ਨਦੇੜ, ਇਸ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਫਿਰ ਵਿਚਾਰ ਆਰੰਭ ਕੀਤੀ ਸੀ ਗੁਰਦੁਆਰਿਆਂ ਦਾ ਧਿਆਨ ਧਰਨ ਸੰਬੰਧੀ। ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਇਹ ਹਜ਼ੂਰ ਨੇ ਪਹਿਲਾਂ ਸੰਗਤ ਕਾਇਮ ਕੀਤੀ ਅਤੇ ਸੰਗਤ ਵਿੱਚ ਆਉਣ ਦਾ ਮਕਸਦ ਕੀ ਸੀ। ਸੰਗਤ ਵਿੱਚ ਆ ਕੇ ਅੰਦਰ ਨੂੰ ਪਿਆਰੇ ਪ੍ਰਭੂ ਅਤੇ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਗੱਲ, ਸੱਤ ਸੰਗਤ ਜੀਵਨ ਨੂੰ ਪਲਟਦੀ ਹੈ। ਫਿਰ ਬੇਨਤੀ ਕੀਤੀ ਆਪਾਂ ਸਤਿਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ ਅਤੇ ਮੱਥਾ ਟੇਕਦੇ ਹਾਂ। ਇਸ ਮੱਥਾ ਟੇਕਣ ਦਾ ਬਾਜ਼ਮੁਖੀ ਅਤੇ ਅੰਤਰਮੁਖੀ ਭਾਵ ਕੀ ਹੈ? ਕੱਲ੍ਹ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ, ਗੁਰਦੁਆਰੇ ਆ ਕੇ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਨੇ ਹਾਂ ਜਾਂ ਪਾਠ ਸੁਣਨੇ ਹੈ। ਤਿੰਨ ਬੇਨਤੀਆਂ ਸਨ ਕਿ ਗੁਰੂ ਘਰ ਅੰਦਰ ਆ ਕੇ ਜਿਸ ਨੂੰ ਸੂਝ ਹੈ ਉਹ ਪਾਠ ਕਰੇ, ਜਿਸ ਨੂੰ ਪਾਠ ਨਹੀਂ ਕਰ ਸਕਦਾ ਉਹ ਸੁਣੇ, ਤੇ ਤੀਸਰਾ ਇੱਥੇ ਕੀਰਤਨ ਕਥਾ ਦਾ ਨਿਰੰਤਰ ਪ੍ਰਵਾਹ ਚੱਲੇ। ਆਓ ਅੱਜ ਆਪਾਂ ਪਾਠ ਤੋਂ ਅੱਗੇ ਕੀਰਤਨ, ਕੀਰਤਨ ਦੇ ਨਾਲ ਕਥਾ, ਕਥਾ ਦੇ ਨਾਲ ਆਪਾਂ ਗੁਰਦੁਆਰੇ ਦੇ ਪ੍ਰਬੰਧ ਸੰਬੰਧੀ ਸੰਖੇਪ ਜਿਹੀਆਂ ਬੇਨਤੀਆਂ ਕਰਕੇ ਗੁਰਦੁਆਰਿਆਂ ਦੇ ਧਿਆਨ ਵਾਲੇ ਸਬਜੈਕਟ ਨੂੰ ਸੰਪੂਰਨ ਕਰਨਾ ਹੈ, ਕਿਉਂਕਿ ਕੱਲ੍ਹ ਤੋਂ ਅਸੀਂ ਫਿਰ ਆਰੰਭ ਕਰਨਾ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਦਾਤਾਰ ਜੀ ਦੇ ਚਰਨਾਂ ਵਿੱਚ ਇਕੱਤਰ ਹੋਏ ਹੋ, ਆਪਾਂ ਸਾਰੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਔਰ ਬੇਨਤੀ ਕਰੀਏ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਖਿੰਡੇ ਹੋਏ ਅੰਦਰ ਨੂੰ ਟਿਕਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਬਖਸ਼ ਕੇ ਅੰਦਰ ਨੂੰ ਸ਼ਬਦ ਬਾਣੀ ਨਾਲ ਜੋੜ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਅਰਜ਼ ਕਰ ਰਿਹਾ ਸਾਂ ਕਿ ਪਾਠ ਕਰਨ ਦੇ ਨਾਲ ਸਾਨੂੰ ਸ਼ਬਦ ਦੀ ਸੋਝ ਜਿੱਥੇ ਪੈਂਦੀ ਹੈ ਉੱਥੇ ਅੰਦਰ ਦੀ ਇਕਾਗਰਤਾ ਵੀ ਉਪਜਦੀ ਹੈ, ਤੇ ਸ਼ਬਦ ਦੇ ਪੜਨ ਦੇ ਨਾਲ ਜੇ ਪ੍ਰੇਮ ਭਾਵਨਾ ਇਕਾਗਰਤਾ ਨਾਲ ਬਾਣੀ ਪੜ੍ਹੀ ਜਾਏ ਤੇ ਗੁਰੂ ਕੀ ਬਾਣੀ ਸੁਣਨ ਦੇ ਨਾਲ, ਪੜ੍ਹਨ ਦੇ ਨਾਲ ਅੰਦਰ ਨੂੰ ਪਰਮ ਸ਼ਾਂਤੀ ਦੀ ਪ੍ਰਾਪਤੀ ਹੁੰਦੀ। ਜਿੱਥੇ ਆਪਾਂ ਗੁਰਦੁਆਰੇ ਆ ਕੇ ਪਾਠ ਕਰਨੇ ਆ ਜਾਂ ਪਾਠ ਸੁਣਨੇ ਆ, ਉੱਥੇ ਗੁਰਦੁਆਰੇ ਦੇ ਅੰਦਰ ਜੋ ਸਿੱਖ ਧਰਮ ਅੰਦਰ ਗੁਰਦੁਆਰੇ ਦਾ ਕੰਸੈਪਟ ਹੈ, ਇਸ ਵਿੱਚ ਕੀਰਤਨ ਦੀ ਬੜੀ ਵੱਡੀ ਮਹਾਨਤਾ ਹੈ। ਕੀਰਤਨ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਹਾਂ ਕਿ ਕੀਰਤਨ ਰਾਗ ਬੱਧ ਲੈ ਦੇ ਅੰਦਰ ਬਾਣੀ ਗਾਇਨ ਕਰਨ ਦਾ ਨਾਮ ਹੈ ਕੀਰਤਨ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸਭ ਤੋਂ ਪਹਿਲਾਂ ਰਬਾਬ ਦੇ ਨਾਲ ਉਸ ਮਾਲਕ ਦੀ ਕੀਰਤੀ ਕੀਤੀ ਹੈ। ਬਾਣੀ ਵਿੱਚ ਸਭ ਤੋਂ ਸ੍ਰੇਸ਼ਟ ਕਰਮ ਜੋ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਰਤੀ ਨੂੰ ਕੀਰਤਨ ਨੂੰ ਮੰਨਿਆ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਕੀਰਤਨ ਦੀ ਉਪਮਾ, ਕੀਰਤਨ ਦੀ ਮਹਿਮਾ ਕਰਦਿਆਂ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਕਿਹਾ। ਸਾਹਿਬ ਗੁਰੂ ਅਰਜੁਨ ਦੇਵ ਜੀ ਫਰਮਾਉਂਦੇ ਨੇ, ਕਹਿੰਦੇ ਨੇ ਕਿ ਅਨੇਕਾਂ ਤਰ੍ਹਾਂ ਦੇ ਮੈਂ ਕਰਮ ਕਾਂਡ ਕਰਨ ਵਾਲੇ ਲੋਕ ਦੇਖੇ ਨੇ, ਉਹਨਾਂ ਵਿੱਚ ਵਿਦਵਾਨ ਵਿਦਿਆ ਪੜ੍ਹਨ ਵਾਲੇ ਵੀ ਤੱਕੇ ਨੇ, ਵਿਚਾਰਾਂ ਕਰਨ ਵਾਲੇ ਵੀ ਦੇਖੇ ਨੇ, ਤੀਰਥ ਇਸ਼ਨਾਨ ਕਰਨ ਵਾਲੇ ਵੀ ਤੱਕੇ ਨੇ, ਤੀਰਥਾਂ ਤੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਬਤੀਤ ਕਰਨ ਵਾਲੇ ਵੇਖੇ ਨੇ, ਪਰ ਕਹਿੰਦੇ ਨੇ ਹਕੀਕਤ ਇਹ ਜੇ ਹਰ ਬਾਹਰ ਦਾ ਕਰਮ ਕੀਤਾ ਪਰ ਅੰਦਰ ਨੂੰ ਟਿਕਾ ਨਹੀਂ ਮਿਲਿਆ। ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਨ ਤੇ ਸੁਣਦੀ ਜਾਚ ਆ ਜਾਏ। ਦੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਗੁਰੂ ਇਤਿਹਾਸ ਗੁਰੂ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਅਰਜ਼ ਕਰਨੀ। ਹਜ਼ੂਰ ਨੇ ਕੀਰਤਨ ਦੀ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ, ਸੋਰਠ ਰਾਗ ਦੀ ਅਸ਼ਟਪਦੀ ਹੈ, ਇਹ ਆਰੰਭ ਹੁੰਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਹਦੇ ਅਰਥ ਕੀ ਨੇ? ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਪਾਠ ਪੜ੍ਹੇ, ਅਨੇਕਾਂ ਲੋਕ ਵੇਦਾਂ ਨੂੰ ਵਿਚਾਰਨ ਵਾਲੇ ਨੇ ਤੇ ਅਨੇਕਾਂ ਉਹ ਨੇ ਜਿਹੜੇ ਨਿਵਲੀ ਕਰਮ ਪੈ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ। ਪਰ ਕਹਿੰਦੇ ਨੇ ਇੰਨਾ ਕੁਝ ਪੜ੍ਹਨ ਦੇ ਸੁਣਨ ਦੇ ਬਾਵਜੂਦ ਵੀ ਬੰਦੇ ਦਾ ਅੰਦਰ ਜਿਹੜਾ ਹੈ ਉਹਦੇ ਅੰਦਰੋਂ ਪੰਜਾਂ ਵਿਕਾਰਾਂ ਨੇ ਖਹਿੜਾ ਨਾ ਛੱਡਿਆ, ਇਹ ਕਰਮ ਕਰਨ ਦੇ ਬਾਵਜੂਦ ਵੀ ਹੰਕਾਰ ਅੰਦਰ ਵਧੀ ਗਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਸ ਅਸ਼ਟਪਦੀ ਵਿੱਚ ਦੋ ਰਹਾਓ ਦੀਆਂ ਤੁਕਾਂ ਨੇ। ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਪਹਿਲੀ ਰਹਾਓ ਦੀ ਤੁਕ ਵਿੱਚ ਪ੍ਰਸ਼ਨ ਕੀਤਾ ਗਿਆ ਹੈ ਤੇ ਅਖੀਰ ਵਾਲੇ ਜਿਹੜੇ ਰਹਾਓ ਦੇ ਬਚਨ ਨੇ ਉਸ ਪਹਿਲੀ ਰਹਾਓ ਵਿੱਚ ਕੀਤੇ ਕੋਈ ਸਵਾਲ ਦਾ ਉੱਤਰ ਦਿੱਤਾ। ਸਾਹਿਬ ਨੇ ਪਹਿਲਾ ਰਹਾਓ ਦਾ ਬਚਨ ਕਰਿਆ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਪਿਆਰੇ ਦਰ ਤੇ ਖੇ ਮੇਰੇ ਵੀਰ, ਇਹ ਤਰੀਕਾ ਨੀ ਸਾਈ ਨੂੰ ਮਿਲਣ ਦਾ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾਂ, ਕਿ ਮਾਲਕ ਮੈਂ ਥੱਕ ਕੇ ਹਾਰ ਕੇ ਤੇਰੇ ਚਰਨਾਂ ਵੀ ਡਿੱਗਾ ਵਾਂ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦਿਓ। ਫਿਰ ਉਸ ਤੋਂ ਅੱਗੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ, ਕਿਹੜੇ ਕਿਹੜੇ ਅਨੇਕਾਂ ਕਰਮ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਾਂ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਵਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲੱਖ ਜਤਨ ਕਰਾਏ, ਕਨਮ ਕਾਮਨੀ ਖੈਵਰ ਗੈਵਰ, ਬਹੁ ਵਿਦ ਦਾਨ ਦਾ ਤਾਰਾ, ਅਨ ਬਸਤਰ ਭੂਮ ਬਹੁ ਅਰਪੈ, ਨੈ ਮਿਲ ਗੈ ਹਰ ਦੁਆਰਾ, ਪੂਜਾ ਅਰਚਾ ਦੰਡ ਬੰਧਨ ਦੰਡੋਤ, ਖਟ ਕਰਮਾਰਤ ਰਹਿਤਾ, ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰਸੋ ਸੰਗ ਨਾ ਗਿਆ, ਹਰ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰ। ਮੈਂ ਜਿਹੜੀ ਬੇਨਤੀ ਕਰ ਲੱਗਾ, ਥੋੜੀ ਜਿਹੀ ਗੁਰਮੁਖੋ ਇਕਾਗਰਤਾ ਬਖਸ਼ਿਆ ਜੀ, ਸਾਰੇ ਕਰਮ ਗਣ ਦਿੱਤੇ ਕਿ ਧਰਤੀ ਤੇ ਵੀ ਭਟਕੇ ਦੇਖੇ ਨੇ, ਆਰੇ ਨਾਲ ਆਪਣੇ ਸਿਰ ਨੂੰ ਵੀ ਤੀਰਥ ਤੇ ਚਰਾਂਦੇ ਦੇਖੇ ਨੇ, ਨਗਨ ਤਨ ਵੀ ਜੰਗਲਾਂ ਵਿੱਚ ਘੁੰਮਦੇ ਟੱਕੇ ਨੇ, ਜੋਗੀਆਂ ਵਾਲੇ ਆਸਨ ਵੀ ਕਰਦੇ ਦੇਖੇ ਨੇ, ਰਾਜ ਭੋਗਦੇ ਵੀ ਅਨੇਕਾਂ ਲੋਕ ਦੇਖੇ ਨੇ। ਪਰ ਕਿਹਨਾਂ ਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਦਰ ਨੂੰ ਸ਼ਾਂਤੀ ਨਹੀਂ? ਤੇ ਦਾਤਾਰ ਕਹਿੰਦੇ ਨੇ, ਸਭ ਤੋਂ ਸ਼੍ਰੋਮਣੀ ਕਰਮ ਏ ਜੇ ਮਾਲਕ ਕਿਰਪਾ ਕਰੇ ਤੈਨੂੰ ਉਹ ਕਰਮ ਕਰਨ ਦੀ ਜਾਚ ਆ ਜਾਏ। ਮਹਾਰਾਜ ਉਹ ਕਿਹੜਾ ਕਰਮ ਏ? ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ, ਕੀਰਤੀ ਕਹਿ ਲੋ ਕੀਰਤਨ ਕਹਿ ਲੋ, ਪਰ ਇੱਥੇ ਕੱਲਾ ਕੀਰਤੀ ਨਹੀਂ, ਨਾਲ ਹਰ ਕੀਰਤ ਵਰਤੇ ਹੈ ਕਿ ਪਰਮਾਤਮਾ ਦੀ ਬਾਣੀ ਦੇ ਕੀਰਤਨ ਤੋਂ ਉੱਚਾ ਕੋਈ ਕਰਮ ਨਹੀਂ। ਜਿਸ ਬੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਸੱਚ ਜਾਣੋ ਇਹਦੇ ਸਾਹਮਣੇ ਦੁਨੀਆਂ ਦੇ ਕੋਈ ਵੀ ਕਰਮ ਬਰਾਬਰੀ ਨਹੀਂ ਕਰ ਸਕਦੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਇਹ ਰੰਗ ਮਾਤਾ। ਕਹਿਣ ਲੱਗੇ, ਮੇਰੇ ਮਾਲਕ ਤੇਰੇ ਸੇਵਕ ਤੇ ਇੰਨੀ ਕੁ ਕਿਰਪਾ ਹੋ ਗਈ ਕਿ ਤੇਰੀ ਬਖਸ਼ ਦਾ ਦੁਆਰਾ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਮੇਰਾ ਮਨ ਟਿਕ ਗਿਆ ਹੈ। ਇਹਦਾ ਮਤਲਬ ਕਿ ਕੀਰਤਨ ਸਭ ਤੋਂ ਸ਼੍ਰੋਮਣੀ ਕਰਮ ਹੈ। ਮੈਂ ਜਿਹੜੀ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਰਤਨ ਦੇ ਸੰਬੰਧੀ ਇੱਕ ਹੋਰ ਬਚਨ ਅਸੀਂ ਪੜ੍ਹਨੇ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸਲੋਕ ਹੈ ਤੇ ਆਪ ਸਿਆਣੇ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਹੋ। ਦੇਖੋ, ਅਸੀਂ ਕਿਸੇ ਬੰਦੇ ਦੀ ਕੀਤੀ ਹੋਏ ਤਾਂ ਤਰਕ ਕਰ ਸਕਦੇ ਹਾਂ, ਪਰ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਣੀ ਵਿੱਚ ਕਿਹਾ ਹੈ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਫਿਰ ਆਪਣੀ ਮਤ ਵਰਤ ਕੇ ਕਹੀਏ ਇਹ ਕਿਵੇਂ ਹੋ ਸਕਦਾ ਹੈ। ਤੇ ਇਹਦੇ ਉੱਤੇ ਬੰਦੇ ਦੀ ਬੁੱਧੀ ਤੇ ਸੋਚ ਤੇ ਕੇਵਲ ਤਰਸੀ ਖਾਧਾ ਜਾ ਸਕਦਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਨੇ ਕੀਰਤਨ ਦੇ ਸੰਬੰਧੀ ਇੱਕ ਅੰਮ੍ਰਿਤ ਬਚਨ ਹੋਰ ਕਿਹਾ, ਕਹਿੰਦੇ ਨੇ ਦੇਖੋ ਹਰ ਬੰਦੇ ਨੂੰ ਮੌਤ ਨੇ ਲੈ ਕੇ ਜਾਣਾ, ਜੋ ਜਨਮਿਆ ਹੈ ਉਸਦੀ ਮੌਤ ਜ਼ਰੂਰ ਹੋਣੀ ਹੈ। ਪਰ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਨੇ ਇਹ ਮਨੌਤ ਹੈ ਕਿ ਜਮਦੂਤ ਧਰਮ ਰਾਜ ਦੇ ਭੇਜੇ ਹੋਏ ਆਏ ਨੇ। ਕੀਰਤਨ ਕੀ ਚੀਜ਼ ਹੈ, ਕੀਰਤਨ ਵਿੱਚ ਕਿੰਨਾ ਕੁ ਤਾਕਤ ਹੈ, ਤੇ ਗੁਰਦੁਆਰੇ ਵਿੱਚ ਕੀਰਤਨ ਅਤ ਜ਼ਰੂਰੀ ਹੈ। ਕਹਿਣ ਲੱਗੇ ਧਰਮ ਰਾਜ ਦੇ ਭੇਜੇ ਹੋਏ ਦੂਤ ਆਉਂਦੇ ਨੇ ਤੇ ਉਹ ਮਨੁੱਖ ਦੀ ਜਿੰਦ ਨੂੰ ਲੈ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਦਿਨ ਧਰਮ ਰਾਜ ਨੇ ਵੀ ਦੂਤਾਂ ਨੂੰ ਕਹਿ ਦਿੱਤਾ ਕਿ ਜਿੱਥੇ ਇਹ ਸੱਜਣ ਹੋਣ ਉੱਥੇ ਭੁੱਲ ਕੇ ਵੀ ਤੁਸੀਂ ਜਾਇਓ ਨਾ। ਪੁੱਛਿਆ ਮਹਾਰਾਜ ਕੌਣ, ਕਹਿਣ ਲੱਗੇ ਪਹਿਲਾ ਬਚਨ ਕੀਤਾ ਕਿ ਜਿੱਥੇ ਰੱਬ ਦੀ ਬੰਦਗੀ ਵਿੱਚ ਓਤ ਪੋਤ ਹੋਇਆ ਕੋਈ ਸਾਧੂ ਹੋਵੇ। ਦੂਸਰਾ ਬਚਨ ਕੀਤਾ ਕਿ ਜਿੱਥੇ ਪਰਮਾਤਮਾ ਦਾ ਨਾਮ ਜਪਣ ਵਾਲੀ ਸੰਗਤ ਹੋਵੇ। ਤੇ ਤੀਜਾ ਬਚਨ ਕੀਤਾ ਜਿੱਥੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਨੇ ਉੱਥੇ ਭੁੱਲ ਕੇ ਨਾ ਜਾਇਓ, ਕੀਰਤੀ ਵਾਲੀ ਥਾਂ ਤੇ ਚਲੇ ਗਏ, ਨਾ ਤੁਹਾਡਾ ਬਚਾ ਹੋਣਾ ਨਾ ਮੇਰਾ ਹੋਣਾ। ਇਹਦਾ ਮਤਲਬ ਕਿ ਕੀਰਤਨ ਵਾਲੀ ਥਾਂ ਤੋਂ ਜਮਦੂਤ ਵੀ ਕੰਨੀ ਕਤਰਾਉਂਦਾ, ਉਹਦੀ ਚੱਲਦੀ ਨਹੀਂ। ਇਹ ਬਾਣੀ ਵਿੱਚੋਂ ਸਿਰ ਮੈਂ ਪ੍ਰਮਾਣ ਦੇ ਰਿਹਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੇ ਸਾਧੂ ਗੋਬਿੰਦ ਭਜਨ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲਾ ਕੋਈ ਸਾਧੂ ਗੁਰਮੁਖ ਬੈਠਾ ਹੋਵੇ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਤੇ ਰੋਜ਼ ਉੱਥੇ ਕੀਰਤਨ ਹੁੰਦਾ ਹੋਵੇ। ਤੇ ਸਾਹਿਬ ਕਹਿੰਦੇ ਨੇ ਨਾ ਹੋਣਾ ਤੂੰ ਨਹਿ ਛੁਟੈ, ਨਿਕਟ ਨਾ ਜਾਇਓ ਦੂਤ, ਕਹਿੰਦੇ ਦੇ ਦੂਤ ਉਸ ਨੇੜੇ ਬਿਲਕੁਲ ਨਾ ਜਾਈ ਜਿੱਥੇ ਕੀਰਤਨ ਹੈ, ਰੱਬ ਦੀ ਸ਼ਿਫਤ ਹੈ। ਸੱਚ ਜਾਣੀ ਉੱਥੇ ਤੇਰਾ ਵੀ ਬਚਾਅ ਨਹੀਂ, ਮੇਰਾ ਵੀ ਬਚਾਅ ਨਹੀਂ। ਇਹਦਾ ਮਤਲਬ ਕੀਰਤਨ ਵਿੱਚ ਇੰਨੀ ਸਮਰੱਥ ਹੈ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਰਤਿਆ ਕੀਰਤਨ ਦੇ ਸੰਬੰਧੀ, ਅਸੀਂ ਪੜ੍ਹਦੇ ਹਾਂ ਸੂਈ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਕਹਿੰਦੇ ਨੇ ਬਾਕੀ ਜਿਤਨੇ ਵੀ ਅਸੀਂ ਨਾਮ ਤੋਂ ਬਿਨਾਂ ਕਰਮ ਕਰਨੇ ਹਾਂ, ਉਹ ਕਰਮ ਕਈ ਵਾਰੀ ਸਾਡੇ ਬੰਧਨ ਬਣ ਜਾਂਦੇ ਨੇ। ਪਰ ਪਰਮਾਤਮਾ ਦਾ ਕੀਰਤਨ ਐਸਾ ਹੈ, ਕੀਰਤਨ ਕਰਨ ਵਾਲਾ ਲੋਕ ਤੇ ਪ੍ਰਲੋਕ ਵਿੱਚ ਸੁਹੇਲਾ ਹੁੰਦਾ ਹੈ। ਸਤਿਗੁਰੂ ਨੇ ਸ਼ਬਦ ਵਰਤੇ ਹੈ, ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸ਼ਾ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜੇ ਤੂੰ ਨਿਰਵਾਣ ਕੀਰਤਨ ਕਰੇ, ਵਾਸ਼ਨਾ ਤੋਂ ਰਹਿਤ ਹੋ ਕੇ ਕੀਰਤਨ ਕਰੇ, ਤੇ ਤੇਰੀ ਬੰਦ ਖਲਾਸੀ ਹੋ ਸਕਦੀ ਏ। ਮੈਂ ਬੇਨਤੀ ਕਰਾਂ ਕੀਰਤਨ ਦੀ ਕਿੰਨੀ ਕੁ ਮਹਾਨਤਾ ਹੋਵੇਗੀ ਕਿ ਗੁਰੂ ਅਮਰਦਾਸ ਸੱਚੇ ਪਿਤਾ ਜੀ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ, ਧੰਨ ਗੁਰੂ ਰਾਮਦਾਸ ਜੀ ਦੇ ਅੰਦਰ ਜੋਤ ਚਕਾਉਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਕੋਲ ਬੁਲਾਇਆ ਤੇ ਇੱਕ ਸ਼ਬਦ ਉੱਥੇ ਉਹਨਾਂ ਕਿਹਾ ਸੀ, ਕਹਿੰਦੇ ਨੇ ਪ੍ਰਭੂ ਦੀ ਰਜਾ ਵਿੱਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ, ਉਹਦਾ ਸੱਦਾ ਆਇਆ ਹੈ, ਉਹਦੇ ਅੱਗੇ ਸਿਰ ਝੁਕਾਉਂਦਿਆਂ ਅਸੀਂ ਇਸ ਚੋਲੇ ਨੂੰ ਤਿਆਗਣ ਲੱਗੇ ਹਾਂ, ਪਰ ਮੇਰੇ ਤੋਂ ਬਾਅਦ ਰੋਣਾ ਨਾ, ਕਲਪਨਾ ਨਾ, ਤੇ ਮਹਾਰਾਜ ਫਿਰ ਕੀ ਦੇਖ ਲਈਏ। ਕਹਿਣ ਲੱਗੇ ਮੇਰੇ ਤੋਂ ਬਾਅਦ ਕੇਵਲ ਕੀਰਤਨ ਕਰਿਓ, ਕੀਰਤਨ ਕਰਨ ਨਾਲ ਤੁਹਾਡਾ ਵੀ ਭਲਾ ਹੋਵੇਗਾ ਤੇ ਜਾਣ ਵਾਲੇ ਲਈ ਵੀ ਸੁਹੇਲਾ ਹੋ ਜਾਂਦਾ ਹੈ। ਹਜ਼ੂਰ ਨੇ ਦੇਖੋ ਪੂਰਨੇ ਪਾ ਕੇ ਸ਼ਬਦ ਕਹਿ, ਅਸੀਂ ਪੜ੍ਹਨੇ ਆ ਹਜ਼ੂਰ ਦੇ ਬਚਨ। ਕਹਿੰਦੇ ਨੇ ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਇਹਦੇ ਅਰਥ ਨੇ ਮੇਰੇ ਸਿੱਖੋ, ਮੇਰੇ ਭਰਾਵੋ, ਮੇਰੇ ਪੁੱਤਰੋ, ਮੇਰੇ ਘਰੀ ਨੂੰ ਇਹ ਪਾਇਆ ਕਿ ਤੁਸੀਂ ਹੁਣ ਮੇਰੇ ਕੋਲ ਆ ਜਾਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ। ਕਹਿਣ ਲੱਗੇ ਮੇਰਾ ਹਰ ਪ੍ਰਭ ਕਰੈ ਸਾਬਾਸ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਉਹਦੇ ਵਿੱਚ ਇੱਕ ਬਚਨ ਕਿਹਾ, ਮਨ ਵੇਖੋ ਕਰਨ ਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਅਖੀਰਲੇ ਸ਼ਬਦ ਉੱਤੇ ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤਲੇ ਸਮੇਂ ਸ਼ਬਦ ਕਹਿ ਕਿ ਮੇਰੇ ਤੋਂ ਪਿੱਛੋਂ ਤੁਸੀਂ ਰੱਬੀ ਬਾਣੀ ਦਾ ਕੀਰਤਨ ਕਰਿਓ। ਮੈਂ ਸਿਰਫ ਸੱਦ ਵਿੱਚੋਂ ਕੁਝ ਤਿਉਕਾਂ ਲਈਆਂ ਨੇ, ਪੂਰੀਆਂ ਪੌੜੀਆਂ ਨਹੀਂ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਦਾਤਾ ਜੀ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਜੇ ਦਾਤਾਰ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ, ਤੇ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਪਿੱਛੋਂ ਕੇਵਲ ਕੀਰਤਨ ਦੀ ਟੇਕ ਲਿਆ ਜੇ। ਸਤਿਗੁਰੂ ਨੇ ਇੱਕ ਮਰਿਆਦਾ ਬਣਾ ਦਿੱਤੀ ਕਿ ਜਿੱਥੇ ਸਿੱਖ ਇਕੱਤਰ ਹੋਣ ਉੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ, ਗੁਰੂ ਦੇ ਸ਼ਬਦ ਦਾ ਕੀਰਤਨ ਹੋਵੇ। ਹੁਣ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਕਿ ਤਿੰਨ ਗੱਲਾਂ ਨੇ, ਇੱਕ ਪਾਠ ਕਰਨਾ, ਦੂਜਾ ਗੁਰਦੁਆਰੇ ਵਿੱਚ ਕੀਰਤਨ ਕਰਨਾ, ਤੇ ਤੀਜਾ ਗੁਰਦੁਆਰੇ ਵਿੱਚ ਕਥਾ ਕਰਨੀ। ਕੀਰਤਨ ਜਿਹੜਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਟੇਕ ਲੈ ਕੇ ਕੀਤਾ ਜਾਏ। ਮੈਂ ਕਿਸੇ ਤੇ ਕਟਾਕਸ਼ ਜਾਂ ਤਰਕ ਨਹੀਂ। 1430 ਅੰਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ। ਇੰਨਾ ਕੁ ਖਜ਼ਾਨਾ ਬਾਣੀ ਦਾ ਭਰਿਆ ਪਿਆ। ਮੈਂ ਕਹਿੰਦਾ ਸਿੱਖ ਰੋਜ਼ ਆਨਾ ਇੱਕ ਇੱਕ ਸ਼ਬਦ ਨਵਾਂ ਪੜ੍ਹਦਾ ਰਹੇ ਤੇ ਸਾਰੀ ਜ਼ਿੰਦਗੀ ਇਹਦੀ ਬਤੀਤ ਹੋ ਜਾਏਗੀ, ਪਰ ਖਜ਼ਾਨੇ ਵਿੱਚ ਕਮੀ ਨਹੀਂ ਆਵੇਗੀ। ਕਿਉਂ? ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕੀਰਤਨ ਪਰਮੇਸ਼ਵਰ ਦੀ ਸਿਫਤ ਸੰਬੰਧੀ। ਉਹ ਕਹਿੰਦੇ ਨੇ ਕਿ ਦੇਖੋ, ਕਿਸੇ ਦਾ ਬਾਪ ਕੋਈ 2 ਪੀੜੀਆਂ ਲਈ ਛੱਡ ਕੇ ਜਾਂਦਾ ਖਜ਼ਾਨਾ, ਕਿਸੇ ਦਾ ਕਹਿੰਦਾ ਤੂੰ 5-7 ਪੀੜੀਆਂ ਬਹਿ ਕੇ ਖਾਇਓ ਮੁੱਕਣਾ ਨਹੀਂ। ਕਹਿੰਦੇ ਨੇ ਮੈਂ ਸ਼ਬਦ ਬਾਣੀ ਦਾ ਖਜ਼ਾਨਾ ਆਪਣੇ ਬਜ਼ੁਰਗਾਂ ਦਾ ਦੇਖਿਆ ਕਿ ਇੰਨਾ ਖਜ਼ਾਨਾ ਛੱਡ ਕੇ ਗਏ ਨੇ ਕਿ ਜਿਤਨਾ ਕੋਈ ਪ੍ਰੇਮ ਨਾਲ ਭਿੱਜ ਕੇ ਇਸ ਖਜ਼ਾਨੇ ਨੂੰ ਵਰਤੇਗਾ ਖਾਏਗਾ, ਕੀਰਤਨ ਬਾਣੀ ਪਾਠ ਵਿਚਾਰ ਤੇ ਨਾਮ ਦੇ ਖਜ਼ਾਨੇ ਵਿੱਚ ਰੰਚਕ ਮਾਤਰ ਵੀ ਘਾਟਾ ਨਹੀਂ ਪੈਣਾ। ਜਿੰਨਾ ਕੋਈ ਕੀਰਤਨ ਕਰੇਗਾ ਉਹਨਾਂ ਉਹਦੇ ਅੰਦਰ ਨੂੰ ਦਾਤਾ ਗੁਣਾਂ ਨਾਲ ਭਰਪੂਰ ਕਰ ਦੇਵੇਗਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਹਮ ਧਨਵੰਤ ਭਾਗਤ ਸੱਚ ਨਾਏ। ਮੈਂ ਸਿਰਫ 3 ਸ਼ਬਦਾਂ ਤੇ ਆਉਣਾ, ਕੱਲ ਪਾਠ, ਅੱਜ ਕੀਰਤਨ ਤੇ ਕਥਾ, ਨਾਲ ਸੰਪੂਰਨਤਾ ਕਰਨੀ ਇਸ ਵਿਸ਼ੇ ਦੀ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਸ ਕੀਰਤਨ ਦੇ ਖਜ਼ਾਨੇ ਵਿੱਚ ਕਿੰਨੀ ਕੁ ਬਰਕਤ ਹੈ। ਅਸੀਂ ਜਦੋਂ ਵਾਰਾਂ ਤੇ ਵੰਧੀਕ ਪੜ੍ਹਨੇ ਹਾਂ ਤੇ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾ। ਕੀਰਤਨ ਵਿੱਚ, ਸ਼ਬਦ ਵਿੱਚ, ਇਹਨੂੰ ਗਾਉਂਦਿਆਂ, ਇਹਨੂੰ ਪੜ੍ਹਦਿਆਂ, ਇਹਨੂੰ ਜਪਦਿਆਂ ਕਦੀ ਵੀ ਟੋਟਾ ਨਹੀਂ। ਬਾਬਾ ਨਾਨਕ ਜੀ ਨੇ ਸਭ ਤੋਂ ਪਹਿਲਾਂ ਕੀਰਤਨ ਦੀ ਦਾਤ ਰੱਬ ਦੇ ਘਰੋਂ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ। ਜਿਸ ਦਿਨ ਕੀਰਤਨ ਦੀ ਆਰੰਭਤਾ ਹੋਈ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੇ ਆਪਣੀ ਜਨਮ ਸਾਖੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਪਹਿਲੀ ਮੁਲਾਕਾਤ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੀ ਰਾਏ ਭੋਏ ਦੀ ਤਲਵੰਡੀ ਵਿੱਚ ਹੋਈ। ਮੈਂ ਉਸ ਦੰਦ ਕਥਾ ਵੱਲ ਨਹੀਂ ਜਾਣਾ ਕਿ ਜਿਹਦੇ ਵਿੱਚ ਕਈ ਵਾਰੀ ਅਸੀਂ ਆਪਣੇ ਕੋਲੋਂ ਸਾਖੀਆਂ ਵੀ ਲਾਉਂਦੇ ਹਾਂ, ਤੇ ਮੈਂ ਜਿਹੜੀ ਬੇਨਤੀ ਕਰਾਂਗਾ ਬਕਾਇਦਾ ਦਲੀਲ ਨਾਲ ਤੇ ਇਤਿਹਾਸ ਵਿੱਚ ਲਿਖੇ ਹੋਏ ਉਕਰੇ ਹੋਏ ਸ਼ਬਦਾਂ ਨੂੰ ਆਧਾਰ ਬਣਾ ਕੇ। ਜੇ ਉਮਰ ਦਾ ਹਿਸਾਬ ਲਾਈਏ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਤੋਂ ਆਰਬਲਾ ਕਰਕੇ 10 ਸਾਲ ਵੱਡੇ ਨੇ। ਇੱਕ ਬੇਨਤੀ ਹੋਰ ਕਰਾਂ, ਮਰਦਾਨੇ ਦਾ ਜੱਦੀ ਪੁਸ਼ਪੀ ਕਿਰਤ ਕੰਮ ਹੀ ਇਹ ਵੇ ਕੇਵਲ ਗਾਉਣਾ। ਅੱਜ ਕਹਿੰਦੇ ਨੇ ਵਣਾਂ ਦੇ ਥੱਲੇ ਬੈਠਾ ਮਰਦਾਨਾ ਬੜੇ ਪਿਆਰ ਨਾਲ ਭਿੱਜ ਕੇ ਨੇ ਗਲੇ ਤੋਂ ਰਾਗ ਅਲਾਪਿਆ ਤੇ ਗੁਰੂ ਨਾਨਕ ਸਾਹਿਬ ਨੇ ਸੁਣਿਆ। ਉੱਥੇ ਪਹਿਲਾ ਸ਼ਬਦ ਕਿਹਾ ਸੀ ਕਿ ਤੈਨੂੰ ਰਾਗ ਦੀ ਸੂਝ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇਂ ਤੇ ਤੇਰਾ ਦੀਨ ਦੁਨੀ ਦੋਈ ਥਾਈ ਪਲਾ ਹੋਵੇ। ਕਿ ਰੱਬ ਨੇ ਤੈਨੂੰ ਗਲੇ ਨੂੰ ਤਾਰ ਦਿੱਤੀ ਏ, ਰਾਗਾਂ ਦੀ ਤੈਨੂੰ ਸਮਝੇ, ਤੇ ਜੇ ਸ਼ਬਦ ਮਿਲਾ ਕੇ ਗਾਵੇਂ ਤੇਰਾ ਦੀਨ ਦੁਨੀ ਦੋਈ ਥਾਈ ਪਲਾ ਹੋਵੇ। ਉੱਥੇ ਮਰਦਾਨੇ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅਸੀਂ ਗਾਉਂਦੇ ਜ਼ਰੂਰ ਹਾਂ ਪਰ ਕੇਵਲ ਆਪਣੇ ਪਰਿਵਾਰ ਦੀ ਰੋਜ਼ੀ ਲਈ। ਅਸੀਂ ਗਾਉਂਦੇ ਜ਼ਰੂਰ ਹਾਂ, ਰੱਬ ਦੀ ਸਿਫਤ ਨਹੀਂ, ਕੇਵਲ ਤਾਂ ਕੇਵਲ ਰਾਜਿਆਂ ਮਹਾਰਾਜਿਆਂ ਦੀਆਂ ਸਿਫਤਾਂ। ਤੇ ਬਾਬੇ ਨਾਨਕ ਦੇ ਸ਼ਬਦ ਸਨ ਭੋਲਿਆ, ਕਿ ਦੇਖ ਅੱਜ ਤੱਕ ਕਈ ਪੁਸ਼ਤਾਂ ਦੁਨੀਆਂਦਾਰਾਂ ਦੀ ਗਾਇਆ ਹੈ, ਜੇ ਕਿਤੇ ਰੱਬ ਲਈ ਗਾਉਣਾ ਸ਼ੁਰੂ ਕਰ ਜਾਏ ਇਹਨਾਂ ਪਦਾਰਥਾਂ ਦੀ ਕਮੀ ਨਹੀਂ, ਤੇਰਾ ਘਰ ਬਾਰ ਰੱਬ ਮੇਰ ਕਰੇਗਾ, ਦੀਨ ਤੇ ਦੁਨੀ ਦੇ ਖਜ਼ਾਨੇ ਨਾਲ ਭਰ ਦੇਵੇਗਾ। ਮਰਦਾਨੇ ਨੇ ਪੁੱਛਿਆ, ਫਿਰ ਬਾਬਾ ਉਹ ਸ਼ਬਦ ਕਿਹੜਾ? ਉੱਥੇ ਫਿਰ ਕਹਿੰਦੇ ਨੇ, ਰਾਏ ਭੋਏ ਦੀ ਤਲਵੰਡੀ ਬਣਾ ਦੇ ਥੱਲੇ ਬਾਬੇ ਨੇ ਰੱਬ ਦੀ ਕੀਰਤੀ ਕੀਤੀ। ਜਦੋਂ ਮਰਦਾਨੇ ਦੀ ਰਬਾਬ ਵੱਜਦੀ ਏ, ਹਜ਼ੂਰ ਨਾਲ ਸ਼ਬਦ ਅਲਾਪਦੇ ਨੇ। ਇੱਥੇ ਇੱਕ ਹੋਰ ਅਰਜ਼ ਕਰਨੀ ਚਾਹੁੰਦਾ ਕਿ ਭਾਈ ਮਰਦਾਨਾ ਜੀ ਨੂੰ ਭਾਈ ਗੁਰਦਾਸ ਉਹਨਾਂ ਨੇ ਜਿੱਥੇ ਵੀ ਸ਼ਬਦ ਵਰਤੇ ਨੇ ਉਹ ਤਕਰੀਬਨ ਨਾਲ ਉਹਦੇ ਸ਼ਬਦ ਰਬਾਬੀ ਵਰਤਿਆ ਹੈ। ਰਬਾਬੀ ਦਾ ਅਰਥ ਰਬਾਬ ਵਜਾਉਣ ਵਾਲਾ। ਹਜ਼ੂਰ ਤਲਵੰਡੀ ਤੋਂ ਸੁਲਤਾਨਪੁਰ ਆਏ ਨੇ ਤੇ ਭਾਈ ਮਰਦਾਨਾ ਜੀ ਨਾਲ ਸੁਲਤਾਨਪੁਰ ਆਏ ਸਨ। ਇੱਥੇ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੱਥੋਂ ਹੀ ਵਹੀ ਪਾਰ ਕਰਕੇ ਇੱਕ ਪਿੰਡ ਵਿੱਚੋਂ ਭਾਈ ਮਰਦਾਨੇ ਨੂੰ ਰਬਾਬ ਲੈਣ ਲਈ ਭੇਜਿਆ। ਬੀਬੇ ਨਾਨਕੀ ਕੋਲੋਂ 7 ਰੁਪਈਏ, ਕਈਆਂ ਨੇ 9 ਰੁਪਈਏ ਲਿਖੇ ਜੀ। ਮੈਂ ਬੇਨਤੀ ਕਰਾਂ, ਬੇਬੇ ਦੇ ਰੁਪਈਆਂ ਨਾਲ ਰਬਾਬ ਲੈਣ ਗਿਆ, ਭਾਈ ਫਰੰਦੇ ਕੋਲੋਂ ਰਬਾਬ ਖਰੀਦੀ ਤੇ ਜਦੋਂ ਰਬਾਬ ਚੁੱਕਣ ਲੱਗਾ ਤੇ ਪੁੱਛਿਆ ਮਰਦਾਨੇ ਨੇ ਸਰ ਰਬਾਬ ਦਾ ਮੁੱਲ ਕੀ ਹੈ, ਤੇ ਉਹਨੇ ਕਿਹਾ ਸੱਜਣਾ ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਇਸ ਰਬਾਬ ਦਾ ਕੋਈ ਮੁੱਲ ਨਹੀਂ, ਪਰ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਕਿਸੇ ਹੋਰ ਦੇ ਅੱਗੇ ਰਬਾਬ ਵਜਾਈ ਨਾ। ਜੇ ਕੀਰਤਨ ਕਰਨਾ ਹੈ ਕੇਵਲ ਬਾਣੀ ਦਾ ਕੀਰਤਨ ਕਰੀ, ਕਿਤੇ ਇਸ ਰਬਾਬ ਨਾਲ ਦੁਨੀਆਂ ਦੇ ਗੀਤ ਨਹੀਂ। ਭਾਈ ਮਰਦਾਨੇ ਨੇ ਰਬਾਬ ਪਕੜੀ, ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਤੇ ਭਾਈ ਗੁਰਦਾਸ ਨੇ ਫਿਰ ਇਸ ਕੀਰਤਨ ਦੀ ਕਿੰਨੀ ਕੁ ਬਰਕਤ ਸੀ। ਅੱਜ ਤਾਂ ਆਪਾਂ ਕੀਰਤਨ ਟੇਕ ਕੇ ਸੁਣਨਾ ਵੀ ਨਹੀਂ, ਬਹੁਤ ਘੱਟ ਸੱਜਣ ਨੇ ਜਿਹੜੇ ਕੀਰਤਨ ਦੇ ਰਸੀਏ ਹੋਣਗੇ। ਕਈ ਵਾਰੀ ਅਸੀਂ ਕਹਿੰਦੇ ਸਾਨੂੰ ਸਮਝ ਕੋਈ ਨਹੀਂ ਪੈਂਦੀ ਜੀ ਸ਼ਬਦਾਂ ਦੀ, ਮੈਂ ਕਹਿੰਦਾ ਫਿਰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ 239 ਸਾਲ ਦੇ ਕਰੀਬ ਸਮਾਂ ਲਾਇਆ ਦਾਤਾਂ ਦਿੰਦਿਆਂ। ਜੇ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਅਸੀਂ ਬਾਣੀ ਪੜ੍ਹਨ ਲਈ ਤਿਆਰ ਨਹੀਂ ਤੇ ਫਿਰ ਅਗਲੀਆਂ ਸਾਡੀਆਂ ਪੁਸ਼ਤਾਂ ਬਾਣੀ ਪੜ੍ਹਨਗੀਆਂ ਜੇ ਅਸੀਂ ਨਹੀਂ ਬਾਣੀ ਪੜ੍ਹਦੇ ਪਏ ਤੇ। ਦੇਖੋ ਕੀਰਤਨ ਦੀ ਸਮਝ ਪੈਂਦੀ ਏ ਜੇ ਕਿਤੇ ਬਾਣੀ ਦਾ ਅਭਿਆਸ ਆਪ ਕਰੀਏ, ਆਪ ਗੁਰਬਾਣੀ ਪੜ੍ਹਦੇ ਹੋਈਏ। ਤੇ ਕਈ ਵਾਰੀ ਇੰਨਾ ਖੇਦ ਲੱਗਦਾ ਹੈ ਕਿ ਬੜੇ ਸੱਜਣ ਐਸੇ ਨੇ ਜਿਨ੍ਹਾਂ ਨੂੰ ਜਦੋਂ ਕੋਈ ਬਾਹਰੋਂ ਤੁਕ ਪੜ੍ਹਦਾ ਇੰਨੀ ਸਮਝ ਹੀ ਨਹੀਂ ਪੈਂਦੀ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕ ਨਹੀਂ, ਉਹ ਇਹ ਹੀ ਸਮਝੀ ਜਾਂਦੇ ਨੇ ਸ਼ਾਇਦ ਇਹ ਵੀ ਧੁਰ ਕੀ ਬਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਕੀਰਤਨ ਦਾ ਦੇਖੋ ਜਲਵਾ ਕੈਸਾ, ਇਸ ਰਬਾਬ ਦੇ ਕੀਰਤਨ ਨੇ ਕੌਡੇ ਰਾਖਸ਼ ਵਰਗੇ ਦਾ ਅੰਦਰ ਤਬਦੀਲ ਕਰਕੇ ਉਹਨੂੰ ਦੈਵੀ ਗੁਣਾਂ ਨਾਲ ਭਰਪੂਰ ਕੀਤਾ। ਇਸ ਰਬਾਬ ਦੇ ਕੀਰਤਨ ਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੱਤਾ। ਇਸ ਰਬਾਬ ਦੇ ਕੀਰਤਨ ਨੇ ਨੂਰ ਸ਼ਾਹ ਜਾਦੂ ਕਰਨ ਗਰਨੀਆਂ ਨੂੰ ਨੂਰ ਨਾਲ ਭਰਪੂਰ ਕਰ ਦਿੱਤਾ। ਤੇ ਮੈਂ ਇਸ ਬੇਨਤੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਕਰਨੀ ਏ, ਇਸ ਰਬਾਬ ਤੇ ਕੀਰਤਨ ਦੀ ਬਦੌਲਤ ਬਾਬੇ ਦੇ ਸ਼ਬਦ ਨੇ ਬਗਦਾਦ ਦੀ ਧਰਤੀ ਤੇ ਵੀ ਲੋਕਾਂ ਨੂੰ ਕੀਰਤਨ ਸੁਣਨ ਲਈ ਮਜਬੂਰ ਕਰ ਦਿੱਤਾ। ਉਸ ਕੀਰਤਨ ਵਿੱਚ ਹੁਣ ਦਾਤ ਕੀ ਹੈ? ਦੇਖੋ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਸਿਰਫ ਮੈਂ ਕੀਰਤਨ ਦੇ ਵਿਸ਼ੇ ਤੇ ਅਰਜ਼ ਕਰ ਰਿਹਾ। ਕਹਿੰਦੇ ਨੇ ਗਏ ਨੇ ਬਾਹਰ ਟਿਕਾਣਾ ਬਣਾਇਆ ਤੇ ਉੱਥੇ ਫਿਰ ਗਿਣਤੀ ਕੀਤੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਬਾਬਾ ਜੀ ਨੇ ਅਕਾਲ ਰੂਪ ਤੇ ਦੂਜਾ ਰਬਾਬ ਜਾਣ ਵਾਲਾ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਗਲੀ ਤੋਕੇ ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਸੁਣ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਕਹਿਣ ਲੱਗੇ ਵੇਖ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਕੀਰਤਨ ਹੋਇਆ, ਭਾਈ ਮਰਦਾਨੇ ਨੇ ਰਬਾਬ ਜਾਈ, ਬਾਬੇ ਦੇ ਕੀਰਤਨ ਨੂੰ ਸੁਣ ਕੇ ਕਹਿੰਦੇ ਨੇ ਬਗਦਾਦ ਦੇ ਪੱਥਰ ਦਿਲ ਲੋਕ ਜਿਹੜੇ ਸਨ ਉਹ ਵੀ ਪਸੀਜ ਗਏ ਤੇ ਜਿਹੜੇ ਬਾਬੇ ਨੂੰ ਪੱਥਰ ਮਾਰਨ ਆਏ ਸਨ ਸ਼ਬਦ ਕੀਰਤਨ ਸੁਣਦਿਆਂ ਸਾਰੋ ਖੁਦ ਹੀ ਪੱਥਰ ਹੋ ਗਏ। ਸਾਥੀ ਵਾਲਿਆਂ ਕਿਹਾ ਵੀ ਕਿ ਪੱਥਰ ਹੋ ਗਏ। ਮੈਂ ਕਹਿੰਦਾ ਉਹ ਪੱਥਰ ਕਿਵੇਂ ਹੋ ਗਏ? ਜਦੋਂ ਬੰਦਾ ਆਪਣੀ ਸੁੱਧ ਬੁੱਧ ਭੁੱਲ ਜਾਏ, ਇੱਕ ਥਾਂ ਤੇ ਪੂਰੀ ਤਰ੍ਹਾਂ ਟਿਕ ਜਾਏ, ਆਪਾਂ ਕਹਿੰਦੇ ਹਾਂ ਬੰਦਾ ਅੰਜ ਜਿਵੇਂ ਪੱਥਰ ਹੋ ਗਿਆ। ਕੀਰਤਨ ਕਰਨ ਵਾਲਿਆਂ ਨੂੰ, ਇਹ ਸੁਣਨ ਵਾਲਿਆਂ ਨੂੰ ਭੁੱਲ ਹੀ ਗਿਆ ਕਿ ਅਸੀਂ ਪੱਥਰ ਮਾਰਨ ਆਏ ਹਾਂ। ਕੀਰਤਨ ਵਿੱਚ ਇੰਨੀ ਤਾਕਤ ਸੀ ਕਿ ਉਹਨਾਂ ਦੇ ਖੱਤ ਵਿੱਚ ਪੜੇ ਪੱਥਰ ਰਹਿ ਗਏ। ਬਾਬੇ ਦੇ ਕੀਰਤਨ ਨੇ ਉਹਨਾਂ ਦੇ ਅੰਦਰ ਨੂੰ ਸੁਣ ਮੁਨ ਕਰ ਦਿੱਤਾ। ਸੁਣ ਮੁਨ ਦਾ ਅਰਥ ਉਹਨਾਂ ਅੰਦਰ ਕੋਈ ਫੁਰਨਾ ਨਹੀਂ। ਉੱਥੇ ਸ਼ਬਦ ਵਰਤੇ ਨੇ ਸੁਣ ਮੁਨ ਨਗਰੀ ਭਈ, ਦੇਖ ਫਕੀਰ ਪਿਆ ਹੈਰਾਨਾ। ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਤੇ ਅੱਗੋ ਭਾਈ ਮਰਦਾਨੇ ਨੇ ਉੱਤਰ ਦਿੱਤਾ ਸੀ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਉੱਥੇ ਤਾਂ ਰਾਗ ਦੀ ਪਾਬੰਦੀ ਹੈ, ਮੁਸਲਮਾਨਾਂ ਵਿੱਚ ਰਾਗ ਦੀ ਮਨਾਹੀ ਹੈ। ਤੇ ਹੈਰਾਨਗੀ ਦੀ ਗੱਲ ਹੈ ਤੇ ਜਿਨ੍ਹਾਂ ਨੇ ਮਨਾਹੀ ਕੀਤੀ ਹੈ, ਜਿੰਨੇ ਉਸਤਾਦ ਮੁਸਲਮਾਨਾਂ ਵਿੱਚ ਗਵਈਏ ਹੋਏ ਨੇ ਸ਼ਾਇਦ ਇੰਨੇ ਉਸਤਾਦ ਗਾਉਣ ਵਾਲੇ ਕਿਤੋਂ ਮਿਲਣ। ਹਜ਼ੂਰ ਉੱਥੇ ਗਏ ਤੇ ਭਾਈ ਸਾਹਿਬ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਚਾਹੇ ਮੱਕਾ ਚ ਕਾਬਾ ਸੀ ਚਾਹੇ ਬਨਾਰਸ ਸੀ ਚਾਹੇ ਗੰਗਾ ਸੀ। ਕਹਿੰਦੇ ਜਿੱਥੇ ਬਾਬੇ ਦੇ ਚਰਨ ਪਏ ਉੱਥੇ ਕੀਰਤਨ ਹੋਇਆ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਰਦੰਗ ਰਬਾਬਾਂ। ਉੱਥੇ ਰਬਾਬ ਵੱਜੀ ਤੇ ਲੋਕਾਂ ਕੀਰਤਨ ਸੁਣਿਆ। ਮੇਰੇ ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰਨ ਕੀਤੇ ਨੇ, ਗੁਰਮੁਖ ਉਚਾਰਨ ਤੋਂ ਭਾਵ 19 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਕਈ ਰਾਗ ਐਸੇ ਬਿਕਮ ਨੇ ਜਿਨ੍ਹਾਂ ਨੂੰ ਗੁਰੂ ਕੇ ਕੀਰਤਨੀਏ ਵੀ ਕੀਰਤਨ ਕਰਨ ਲੱਗਿਆਂ ਸੰਕੋਚ ਕਰਦੇ ਨੇ। ਦੇਖੋ ਇਹੀ ਕੀਰਤਨ ਦੀ ਦਾਤ ਮੇਰੇ ਗੁਰੂ ਅੰਗਦ ਸਾਹਿਬ ਦੇ ਕੋਲ ਗਈ, ਪਹਿਲਾਂ ਰਬਾਬੀ ਭਾਈ ਮਰਦਾਨਾ, ਉਦੋਂ ਬਾਅਦ ਇਹਦੇ ਪੁੱਤਰ ਸਜ਼ਾਦਾ ਤੇ ਰਜ਼ਾਦਾ ਵੀ ਆਏ, ਉਸ ਤੋਂ ਬਾਅਦ ਬਾਬਾ ਸੱਤਾ ਬਲਵੰਤ ਜੀ ਵੀ ਆ ਗਏ। ਗੁਰੂ ਅਰਜਨ ਸਾਹਿਬ ਦੇ ਵੇਲੇ ਕੀਰਤਨ ਦੀ ਦਾਤ ਆਮ ਸਿੱਖਾਂ ਨੂੰ ਵੀ ਦਿੱਤੀ ਗਈ। ਫਿਰ ਦੇਖੋ ਗੁਰੂ ਨਾਨਕ ਸਾਹਿਬ ਨੇ ਰਬਾਬ ਨਾਲ ਕੀਰਤਨ ਕੀਤਾ, ਗੁਰੂ ਅਰਜਨ ਦੇਵ ਜੀ ਨੇ ਸਿਰੰਦੇ ਨਾਲ ਕੀਰਤਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਮੰਨਿਆ ਜਾਂਦਾ ਹੈ ਕਿ ਤਾਉਸ ਨਾਲ ਕੀਰਤਨ ਕੀਤਾ, ਸਾਹਿਬ ਗੁਰੂ ਕਲਗੀਧਰ ਜੀ ਦੇ ਵੇਲੇ ਤਾਨਪੁਰੇ ਦਾ ਵੀ ਜ਼ਿਕਰ ਆਉਂਦਾ ਹੈ, ਤੰਤੀ ਸਾਜਾਂ ਨਾਲ ਕੀਰਤਨ ਕੀਤਾ ਗਿਆ ਤੇ ਜਿਹਨੇ ਕੀਰਤਨ ਸੁਣਿਆ ਉਹਦੇ ਅੰਦਰ ਨੂੰ ਟਿਕਾ ਮਿਲਿਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਅਸੀਂ ਇਹ ਬਾਣੀ ਵਿੱਚੋਂ ਪ੍ਰਮਾਣ ਦੇਈ ਜਾਈਏ ਤੇ ਆਮ ਤੌਰ ਤੇ ਸਮਝ ਨਹੀਂ ਪੈਂਦੀ ਕਿ ਇੱਕੋ ਸ਼ਬਦ ਨੂੰ ਕਹੀ ਜਾਂਦੇ ਆ ਕੀਰਤਨ। ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ 3 ਸਿੱਖ ਆਏ ਸਨ, ਭਾਈ ਝਾੜੂ, ਭਾਈ ਮਕੰਦਾ ਤੇ ਭਾਈ ਕਿਦਾਰਾ। ਇਹਨਾਂ ਤਿੰਨਾਂ ਨੇ ਆਉਂਦਿਆਂ ਸਾਰ ਇੱਕ ਸਵਾਲ ਕੀਤਾ ਕਿ ਗੁਰੂ ਸਾਹਿਬ ਜੀ ਇੱਕ ਕਿਰਪਾ ਕਰੋ, ਇਹਨਾਂ ਕਿਰਤ ਸਵੇਰ ਤੋਂ ਸ਼ਾਮ ਤੱਕ ਕਰਨੇ ਆ, ਪਤਾ ਨਹੀਂ ਲੱਗਦਾ ਕਿ ਕਿੰਨੀਆਂ ਕੁ ਭੁੱਲਾਂ ਹੁੰਦੀਆਂ ਨੇ ਰੋਜ਼। ਕੋਈ ਐਸੀ ਜੁਗਤ ਹੈ, ਕੋਈ ਐਸਾ ਤਰੀਕਾ ਹੈ ਕਿ ਸਾਡੇ ਅੰਦਰ ਨੂੰ ਸ਼ੁੱਧੀ ਮਿਲ ਜਾਏ, ਅਸੀਂ ਪ੍ਰਭੂ ਦੇ ਚਰਨਾਂ ਵਿੱਚ ਅਭੇਦ ਹੋ ਸਕੀਏ। ਤੇ ਗੁਰੂ ਸਾਹਿਬ ਨੇ ਕਿਹਾ ਕਿ ਬਾਣੀ ਪੜ੍ਹੋ, ਦੂਸਰਾ ਬਚਨ ਕੀਤਾ ਕੀਰਤਨ ਸੁਣੋ, ਤੇ ਤੀਸਰਾ ਬਚਨ ਕੀਤਾ ਜੇ ਬਾਣੀ ਪੜ੍ਹੋ ਕੀਰਤਨ ਸੁਣੋ ਤੇ ਸ਼ਬਦ ਦੀ ਵਿਚਾਰ ਜ਼ਰੂਰ ਕਰੋ। ਉੱਥੇ ਸਿੱਖਾਂ ਨੇ ਸਵਾਲ ਕਰ ਦਿੱਤਾ ਕਿ ਮਹਾਰਾਜ ਬਾਣੀ ਪੜ੍ਹਨ ਦਾ ਮਹਾਤਮ ਕੀ ਏ, ਕੀਰਤਨ ਸੁਣਨ ਦਾ ਮਹਾਤਮ ਕੀ ਏ, ਤੇ ਇੱਕ ਕਿਰਪਾ ਕਰਕੇ ਦੱਸੋ ਕਥਾ ਸੁਣਨ ਦਾ ਮਹਾਤਮ ਕੀ। ਤੇ ਮੈਂ ਅੱਗੇ ਬੇਨਤੀ ਕਰਨੀ ਹੈ, ਕੱਲਾ ਸ਼ਬਦ ਨਹੀਂ, ਸ਼ਬਦ ਗਾਉਣ ਵਾਲੇ ਦਾ ਜੀਵਨ ਵੀ ਹੋਣਾ ਅਤ ਜ਼ਰੂਰੀ। ਜੇ ਕੱਲਾ ਕਹੀ ਜੀ ਉਹਦੇ ਕਲਾਕਾਰ ਹੀ ਬਣ ਜਾਏਗੀ। ਦੇਖੋ ਹਜ਼ੂਰ ਨੇ ਉੱਥੇ ਬਚਨ ਕਹਿਣ ਲੱਗੇ ਭਾਈ ਝਾੜੂ, ਭਾਈ ਮਕੰਦਾ ਤੇ ਭਾਈ ਕਦਾਰਾ ਜੀ, ਇਹਨੂੰ ਭਾਈ ਮਨੀ ਸਿੰਘ ਹੋਣਾ ਨੇ ਲਿਖਿਆ। ਕਹਿਣ ਲੱਗੇ ਪਾਠ ਕਰਨਾ ਗੁਰਬਾਣੀ ਦਾ ਗੁਰਦੁਆਰੇ ਵਿੱਚ ਇਸ ਤਰ੍ਹਾਂ ਹੈ ਕਿ ਜਿਵੇਂ ਖੂਹ ਦੇ ਪਾਣੀ ਨਾਲ ਆਪਣੀ ਪੈਲੀ ਭਰੀ ਦੀ। ਤੇ ਮਹਾਰਾਜ ਕੀਰਤਨ, ਕਹਿਣ ਲੱਗੇ ਕੀਰਤਨ ਕਰਨਾ ਇਸ ਤਰ੍ਹਾਂ ਹੈ ਕਿ ਜਿਵੇਂ ਬੱਦਲ ਚੜ ਕੇ ਆਏ ਤੇ ਮੋਹਲੇ ਧਾਰ ਬਰਸਾਤ ਹੋਵੇ। ਤੇ ਕਥਾ, ਕਹਿਣ ਲੱਗੇ ਕਥਾ ਗੁਰਦੁਆਰੇ ਵਿੱਚ ਇਸ ਤਰ੍ਹਾਂ ਜਿਵੇਂ ਹਵਾ ਖਲੋ ਜਾਏ, ਬੱਦਲ ਰੁਕ ਜਾਏ ਤੇ ਪੈਲੀ ਹੋਵੇ ਵਾਈ, ਜ਼ਮੀਨ ਹੋਵੇ ਵਾਈ, ਤੇ ਜਿੰਨੀਆਂ ਬੂੰਦਾਂ ਉਹਨਾਂ ਬੱਦਲਾਂ ਵਿੱਚੋਂ ਨਿੱਕੀਆਂ ਨਿੱਕੀਆਂ ਡਿੱਗਣ, ਸਾਰੀਆਂ ਡਿੱਗਦੀਆਂ ਸਾਰ ਧਰਤੀ ਵਿੱਚ ਰਚ ਜਾਣ। ਕਹਿਣ ਲੱਗੇ ਇਹ ਕਥਾ ਦਾ ਭਾਵ ਹੈ। ਸਿੱਖਾਂ ਨੇ ਕਿਹਾ ਮਹਾਰਾਜ ਇਹਨੂੰ ਫਿਰ ਐਕਸਪਲੇਨ ਕਰ ਦਿਓ, ਇਹਦਾ ਖੁਲਾਸਾ ਕਰ ਦਿਓ ਕਿ ਖੂਹ ਦਾ ਪਾਣੀ, ਹੁਣ ਪਾਣੀ ਤਿੰਨਾਂ ਤਰੀਕਿਆਂ ਨਾਲ, ਖੂਹ ਵਿੱਚ ਵੀ ਪਾਣੀ ਹੈ, ਬਰਸਾਤ ਦਾ ਵੀ ਪਾਣੀ ਹੈ, ਝੜੀ ਲੱਗ ਜਾਏ ਤਾਂ ਵੀ ਪਾਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸਿੱਖ ਪਾਠ ਕਰਦਾ ਹੈ ਤੇ ਪਾਠ ਕਰਨ ਵਾਲੇ ਦਾ ਆਪਣਾ ਭਲਾ ਹੁੰਦਾ ਹੈ, ਖੂਹ ਦਾ ਪਾਣੀ ਆਪਣੇ ਖੇਤਾਂ ਤੱਕ ਸੀਮਿਤ ਹੈ, ਤੇ ਜੇ ਵੱਧ ਤੋਂ ਵੱਧ ਕੋਈ ਨਾਲ ਗੁਆਂਢੀ ਦੇ ਖੇਤ ਹੋਣ ਉਹਨਾਂ ਖੇਤਾਂ ਤੱਕ ਪਾਣੀ ਪਹੁੰਚ ਜਾਏਗਾ। ਪਰ ਯਾਦ ਰੱਖਿਓ ਖੂਹ ਦਾ ਪਾਣੀ ਕਦੀ ਪਹਾੜ ਦੇ ਸਿਖਰ ਤੇ ਨਹੀਂ। ਕਹਿੰਦੇ ਨੇ ਪਾਣੀ ਤਾਂ ਅਸਰ ਕਰੇਗਾ, ਪਾਠ ਕਰਨਾ ਖੂਹ ਦਾ ਪਾਣੀ ਹੈ, ਤੇਰੀ ਆਪਣੀ ਪੈਲੀ ਅੰਦਰੋਂ ਸਿੰਜੀ ਜਾਏਗੀ, ਤੈਨੂੰ ਸੁਣੇਗਾ ਪਾਠ ਤੇ ਉਹਦਾ ਭਲਾ ਹੋ ਜਾਏਗਾ। ਪਰ ਇੱਕ ਗੱਲ ਚੇਤੇ ਰੱਖੀ, ਕੀਰਤਨ ਇਸ ਤਰ੍ਹਾਂ ਹੈ ਕਿ ਜਿਵੇਂ ਮੋਹਲੇ ਧਾਰ ਬਰਸਾਤ ਹੋਵੇ, ਬੱਦਲ ਚੜ ਕੇ ਆਵੇ ਤੇ ਪਹਾੜ ਦੇ ਸਿਖਰ ਨੂੰ ਵੀ ਠੰਡਿਆ ਕਰ ਦਿੰਦਾ ਹੈ, ਤੇ ਜਦੋਂ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ ਤੇ ਪੱਥਰ ਸੁੱਕੇ ਕੋਈ ਖਿਰਦੇ ਵੀ ਜਿਹੜੇ ਨੇ ਉਹ ਬਾਣੀ ਦੇ ਨਾਲ ਸ਼ਾਂਤ ਹੋ ਜਾਂਦੇ। ਕੀਰਤਨ ਬੱਦਲ ਦੀ ਤਰ੍ਹਾਂ ਹੈ, ਜਿੱਥੇ ਟਿਕ ਕੇ ਪੈਂਦਾ ਹੈ। ਹੁਣ ਅਗਲਾ ਬਚਨ ਕੀਤਾ ਕਥਾ, ਕਹਿਣ ਲੱਗੇ ਕਥਾ ਇਸ ਤਰ੍ਹਾਂ ਜਿਵੇਂ ਨਿੰਮੀ ਨਿੰਮੀ ਬਰਸਾਤ ਹੋਵੇ। ਹੁਣ ਕੀਰਤਨ ਦਾ ਮਤਲਬ ਇਹ ਨਹੀਂ ਕਿ ਆਪਾਂ ਸ਼ਬਦ ਕੋਈ ਪੜ੍ਹਦੇ ਹੋਈਏ, ਵਿਚਾਰ ਕੋਈ ਦੇਈ ਜਾਈਏ। ਕੀਰਤਨ ਦਾ ਮਤਲਬ ਹੈ ਪਹਿਲਾਂ ਸ਼ਬਦ ਪੜ੍ਹਿਆ ਜਾਏ, ਸ਼ਬਦ ਤੋਂ ਬਾਅਦ ਜਿਹੜੀ ਟੇਕ ਅਸੀਂ ਲਈਏ ਉਸ ਟੇਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪ੍ਰਮਾਣ ਦਿੱਤੇ ਜਾਣ, ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਉਹ ਪ੍ਰਮਾਣ ਦਿੱਤੇ ਜਾਣ। ਤੇ ਕਥਾ ਦਾ ਮਤਲਬ ਕੇਵਲ ਗੁਰਮਤ ਦੇ ਸਿਧਾਂਤ ਨੂੰ ਦ੍ਰਿੜ ਕਰਾਉਣਾ, ਤੇ ਗੁਰਮਤ ਸਿਧਾਂਤ ਦ੍ਰਿੜ ਕਰਾਉਣ ਦਾ ਮਤਲਬ ਇਹ ਨਹੀਂ ਆਪਾਂ ਬਾਹਰ ਭੱਜੇ ਫਿਰੀਏ, ਜਿਤਨੀਆਂ ਮਰਜ਼ੀ ਉਦਾਹਰਨਾਂ ਦਈਏ ਪਰ ਅਖੀਰ ਤੇ ਗੱਲ ਆ ਕੇ ਗੁਰੂ ਦੇ ਸ਼ਬਦ ਤੇ ਮੁੱਕੇ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਿ ਕਥਾ ਇਸ ਤਰ੍ਹਾਂ ਕਿ ਜਿਵੇਂ ਰੁਕੀ ਕੋਈ ਨਿੰਮੀ ਨਿੰਮੀ ਬਰਸਾਤ ਹੁੰਦੀ ਹੈ। ਸਿੱਖਾਂ ਨੇ ਕਿਹਾ ਮਹਾਰਾਜ ਇਕੱਲਾ ਪਾਠ ਗੁਰਦੁਆਰੇ ਵਿੱਚ ਠੀਕ ਨਹੀਂ, ਇਕੱਲਾ ਕੀਰਤਨ ਠੀਕ ਨਹੀਂ, ਮੇਰੇ ਸਤਿਗੁਰੂ ਨੇ ਉੱਥੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿਣ ਲੱਗੇ ਸੱਜਣੋ ਕਿ ਕਥਾ ਇਹ ਮਾਂ ਦੀ ਤਰ੍ਹਾਂ ਹੈ ਤੇ ਕੀਰਤਨ ਇਹ ਪੁੱਤਰ ਦੀ ਤਰ੍ਹਾਂ ਹੈ। ਇਹ ਉਦਾਹਰਣਾਂ ਦਿੱਤੀਆਂ ਇਤਿਹਾਸ ਵਿੱਚ, ਕਹਿੰਦੇ ਨੇ ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਤੇ ਸਿੱਖਾਂ ਨੇ ਅਗਲਾ ਸਵਾਲ ਕਰ ਦਿੱਤਾ, ਮਹਾਰਾਜ ਜੇ ਮਾਂ ਤੇ ਪੁੱਤਰ ਦਾ ਸੰਬੰਧ ਹੈ ਕਥਾ ਤੇ ਕੀਰਤਨ ਦਾ, ਤੇ ਫਿਰ ਇੱਕ ਕਿਰਪਾ ਕਰਕੇ ਦੱਸੋ ਆਖਰ ਕਥਾ ਦਾ ਪਤੀ ਕੌਣ ਹੈ ਤੇ ਕੀਰਤਨ ਦਾ ਪਿਤਾ ਕੌਣ ਹੈ। ਤੇ ਮੇਰੇ ਸਾਹਿਬ ਧੰਨ ਗੁਰੂ ਅਰਜੁਨ ਦੇਵ ਉੱਤਰ ਦਿੰਦੇ ਨੇ, ਕਹਿਣ ਲੱਗੇ ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਇਹਨਾਂ ਦਾ ਦੋਨਾਂ ਦਾ ਕੀਰਤਨ ਦਾ ਪਿਤਾ ਪ੍ਰੇਮ ਹੈ, ਕਥਾ ਦਾ ਪਤੀ ਪ੍ਰੇਮ ਹੈ। ਜੇ ਪ੍ਰੇਮ ਹੈ ਤੇ ਦੋਨੋਂ ਪ੍ਰਵਾਨ ਨੇ, ਸੱਚ ਜਾਣੋ ਜੇ ਅੰਦਰ ਦੀ ਭਾਵਨਾ ਨਹੀਂ। ਕਈ ਵਾਰੀ ਬੰਦਾ ਕੇਵਲ ਗਾਈ ਜਾਂਦਾ ਬੋਲੀ ਜਾਂਦਾ, ਉਹਦਾ ਬੋਲਣਾ ਤੇ ਗਾਣਾ ਕਿਸੇ ਉੱਤੇ ਅਸਰ ਨਹੀਂ ਕਰਦਾ, ਪ੍ਰੇਮ ਹੋਣਾ ਅਤ ਜ਼ਰੂਰੀ ਹੈ, ਪ੍ਰੇਮ ਤੋਂ ਬਿਨਾਂ ਨਹੀਂ। ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਕੁਝ ਬਚਨ ਕਹੇ ਨੇ ਕਿ ਜਦੋਂ ਕੀਰਤਨ ਸੁਣੇ ਤੇ ਕੀਰਤਨ ਨਾਲ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀ ਕਿ ਤੇਰਾ ਆਪਣਾ ਜੀਵਨ ਹੋਵੇ, ਕਥਾ ਕਰੇ ਤੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਜੋ ਕੁਝ ਮੈਂ ਕਹਿਣਾ ਪਿਆ ਕਿਣਕਾ ਮਾਤਰ ਜ਼ਿੰਦਗੀ ਵਿੱਚ ਮੈਨੂੰ ਕਮਾਉਣ ਲਈ ਵੀ ਮਿਲ ਜਾਏ। ਜੇ ਕੇਵਲ ਕਹੀ ਜਾਈਏ ਅੰਦਰੋਂ ਭਾਵਨਾ ਨਾ ਹੋਵੇ, ਤੇ ਫਿਰ ਗੁਰੂ ਰਾਮਦਾਸ ਕਹਿੰਦੇ ਨੇ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਖਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਜੇ ਅੰਦਰ ਦੀ ਭਾਵਨਾ ਹੋਵੇ ਤੇ ਫਿਰ ਤੂੰ ਗਾਵੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਜੇ ਭਾਵਨਾ ਹੈ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗੁਰਦੁਆਰੇ ਦੇ ਵਿੱਚ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਪਾਠ ਔਰ ਗੁਰੂ ਕੀ ਬਾਣੀ ਦੀ ਕਥਾ, ਇਹ ਤਿੰਨ ਹੋਣੇ ਅਤ ਜ਼ਰੂਰੀ ਨੇ। ਪਰ ਇੱਕ ਬੇਨਤੀ ਜਿਹੜੀ ਮੈਂ ਅੱਗੇ ਕਰਨੀ ਚਾਹੁੰਦਾ, ਹੋ ਸਕਦਾ ਕਿਸੇ ਨੂੰ ਗੱਲ ਪਾਏ ਜਾਂ ਨਾ, ਜਿੱਥੇ ਕਥਾ ਕੀਰਤਨ ਨੇ ਕੰਮ ਕਰਨਾ ਉੱਥੇ ਗੁਰਦੁਆਰੇ ਵਿੱਚ ਰਹਿਣ ਵਾਲੇ ਦਾ ਆਪਣਾ ਜੀਵਨ ਉੱਤਮ ਹੋਣਾ ਚਾਹੀਦਾ, ਕਿਉਂਕਿ ਜੀਵਨ ਦਾ ਪ੍ਰਭਾਵ ਹੀ ਕਿਸੇ ਦੇ ਜੀਵਨ ਨੂੰ ਪਲ ਸਕਦਾ ਹੈ। ਜੇ ਆਪਣਾ ਜੀਵਨ ਨਹੀਂ ਤੇ ਸੱਚ ਜਾਣੋ ਕਿਸੇ ਸੁਣਨ ਵਾਲੇ ਦੇ ਜੀਵਨ ਵਿੱਚ ਪਲਟਾ ਨਹੀਂ ਆਉਣਾ। ਮੇਰੇ ਸਾਹਿਬ ਕਿਰਪਾਲੂ ਨੇ ਕੁਝ ਪ੍ਰਮਾਣ ਦਿੱਤੇ ਨੇ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜੇ ਤੂੰ ਸੁਣਾਉਣ ਤੁਰਿਆ ਕਥਾ ਕੀਰਤਨ ਗੁਰਦੁਆਰੇ ਵਿੱਚ ਕਰਨਾ, ਇਹਦੇ ਵਿੱਚ ਅਤ ਜ਼ਰੂਰੀ ਹੈ ਪਹਿਲਾਂ ਕਿ ਜੀਵਨ ਹੋਣਾ। ਭਾਈ ਗੁਰਦਾਸ ਜੀ ਨੂੰ ਕਿਸੇ ਪੁੱਛਿਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਲਓ ਜੀ ਜੋ ਮਰਜ਼ੀ ਹੋਵੇ ਜੀਵਨ ਛੱਡੋ, ਕਥਾ ਤੇ ਬੜੀ ਸੋਹਣੀ ਹੈ ਨਾ, ਜੀਵਨ ਛੱਡੋ, ਕੀਰਤਨ ਤੇ ਬੜਾ ਸੋਹਣਾ ਹੈ ਨਾ, ਜੀਵਨ ਨੂੰ ਛੱਡੋ, ਆਖਰ ਬੰਦਾ ਅਰਦਾਸ ਬੜੀ ਸੋਹਣੀ ਕਰਦਾ, ਹੁਕਮਨਾਮਾ ਬੜਾ ਸੋਹਣਾ ਲੈਂਦਾ। ਤੇ ਭਾਈ ਗੁਰਦਾਸ ਜੀ ਨੇ ਤਸੱਲੀ ਕਰਾ ਦਿੱਤੀ, ਉਹਨਾਂ ਨੇ ਤਿੰਨ ਕੁ ਪ੍ਰਮਾਣ ਦਿੱਤੇ ਨੇ ਆਪਣੇ ਕਵਿਤਾ ਵਿੱਚ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਸੋਹਣਾ ਕੀਰਤਨ ਕਰਦਾ ਹੋਵੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏ ਜੇ ਜੀਵਨ ਨਹੀਂ ਤੇ। ਨਾਲ ਬਚਨ ਕੀਤਾ ਕੋਈ ਜ਼ਰੂਰੀ ਨਹੀਂ ਕਿ ਸੋਹਣੀ ਕਥਾ ਕਰਦਾ ਹੋਵੇ ਤੇ ਕਹੀਏ ਬੱਲੇ ਬੱਲੇ ਇਹਦੇ ਵਰਗਾ ਕੋਈ ਬੁਲਾਰਾ ਹੀ ਨਹੀਂ, ਜੇ ਜੀਵਨ ਨਹੀਂ ਕਿਹਨੇ ਉਹਦੀ ਉੱਥੇ ਪੁੱਛ ਨਹੀਂ ਹੋਣੀ। ਭਾਈ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ, ਉਹ ਮੈਂ ਜ਼ਰੂਰ ਅਰਜ਼ ਕਰਨੇ ਨੇ। ਪਹਿਲਾਂ ਉਹਨਾਂ ਬਚਨ ਕੀਤਾ ਹੈ ਕਿ ਮਾਲਾ ਜਿਹੜੇ ਲੋਕ ਰੱਖਦੇ ਨੇ, ਮੈਂ ਬੇਨਤੀ ਕਰਾਂ ਉਸ ਮਾਲਾ ਦੇ ਇੱਕ ਇੱਕ ਮਣਕੇ ਤੇ ਕੋਈ ਵਾਹਿਗੁਰੂ ਕਹਿੰਦਾ ਕੋਈ ਰਾਮ ਰਾਮ ਕਹਿੰਦਾ, ਸਿਰਫ ਉਦਾਹਰਨ ਲੈਣੀ ਇੱਕ ਪੱਖੀ, 108 ਮਣਕੇ ਨੇ ਤੇ ਜਿਹੜਾ ਸਭ ਤੋਂ ਵੱਡਾ ਮਣਕਾ ਹੁੰਦਾ ਨਾ ਅਸੀਂ ਉਹਨੂੰ ਸ਼੍ਰੋਮਣੀ ਮਣਕਾ ਕਹਿੰਦੇ ਹਾਂ, ਸਮੇਰੂ ਵੀ ਕਿਹਾ ਜਾਂਦਾ, ਉਹਨੂੰ ਮੇਰ ਵੀ ਕਹਿੰਦੇ ਨੇ। ਮਾਲਾ ਜਪਣ ਵਾਲੇ ਜਿਹੜੇ ਨੇ ਇੱਕ ਇੱਕ ਮਣਕੇ ਤੇ ਵਾਹਿਗੁਰੂ ਵਾਹਿਗੁਰੂ ਕਹਿਣਗੇ, ਗੁਰਮੰਤਰ ਮੂਲ ਮੰਤਰ ਪੜਨਗੇ। ਕਦੀ ਮਾਲਾ ਅਭਿਆਸੀ ਤੱਕਿਓ, ਜਦੋਂ ਮੇਰੂ ਮਣਕਾ ਆਉਂਦਾ ਉਹਦੇ ਉੱਤੇ ਮੰਤਰ ਨਹੀਂ ਜਪਿਆ ਜਾਂਦਾ। ਕਦੀ ਤੁਸੀਂ ਦੇਖਿਓ ਕਿਸੇ ਮਹਾਂਪੁਰਸ਼ ਨੂੰ ਪੁੱਛੋ ਕਿ ਮੇਰੂ ਮਣਕੇ ਉੱਤੇ ਵਾਹਿਗੁਰੂ ਨਹੀਂ ਜਪਦੇ, ਕਹਿਣ ਲੱਗੇ ਸਭ ਤੋਂ ਉੱਚਾ ਮਣਕਾ, ਸਭ ਤੋਂ ਸ੍ਰੇਸ਼ਟ ਹੈ, ਪਰ ਬਦਕਿਸਮਤੀ ਇਹ ਵੀ ਉਹ ਕਦੀ ਗਿਣਤੀ ਵਿੱਚ ਨਹੀਂ ਆਉਂਦਾ। ਕਹਿਣ ਲੱਗੇ ਮਣਕਾ ਤਾਂ ਸਭ ਤੋਂ ਉੱਚਾ ਹੈ, ਪਰ ਕਿੰਨਾ ਬਦਕਿਸਮਤੀ ਉਹਦੇ ਉੱਤੇ ਮੰਤਰ ਹੀ ਨਹੀਂ ਜਪਿਆ ਜਾਂਦਾ। ਕਹਿੰਦੇ ਜਿਤਨਾ ਮਰਜ਼ੀ ਉੱਚੀ ਗੱਲ ਕਰੇ, ਜਿਤਨੀ ਮਰਜ਼ੀ ਉੱਚੀ ਦਲੀਲ ਦੇ, ਤੇਰੀ ਦਲੀਲ ਇਸ ਤਰ੍ਹਾਂ ਜਿਵੇਂ ਮੇਰੂ ਮਣਕਾ ਹੋਵੇ, ਦੂਜਿਆਂ ਦੀ ਤਾਂ ਸਾਰੀ ਗਿਣਤੀ ਹੋਵੇਗੀ, ਸੱਚ ਜਾਣੀ ਤੂੰ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਣਾ। ਮੇਰੂ ਮਣਕਾ ਕਦੀ ਗਿਣਤੀ ਵਿੱਚ ਨਹੀਂ ਆਉਂਦਾ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਚੰਦਨ ਦਾ ਰੁੱਖ ਬਿਲਕੁਲ ਛੋਟਾ ਹੈ ਤੇ ਸਿੰਬਲ ਦੇ ਰੁੱਖ ਵੱਲ ਝਾਤੀ ਮਾਰੋ, ਉਹਦਾ ਆਕਾਰ ਉਹਦਾ ਵਿਸਤਾਰ ਕਿੰਨਾ। ਜੇ ਕਹੀਏ ਵੀ ਇਹ ਰੁੱਖ ਬੜਾ ਉੱਚਾ ਹੈ, ਇਹਦੇ ਫੁੱਲ ਬੜੇ ਸੋਹਣੇ ਲੱਗਦੇ ਨੇ। ਕਹਿਣ ਲੱਗੇ ਉਚਾਈ ਨੂੰ ਤੇ ਫੁੱਲਾਂ ਨੂੰ ਕੀ ਕਰਾਂਗੇ ਜੇ ਉਹਦੇ ਫਲਾਂ ਵਿੱਚ ਰਸ ਨਹੀਂ ਭਰਿਆ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਦੀ ਗਿਰਜ ਨੂੰ ਇਲ ਨੂੰ ਉੱਡਦੀ ਦੇਖਿਓ, ਇਲ ਧਰਤੀ ਤੋਂ ਉੱਡਦੀ ਏ, ਅਸਮਾਨ ਦੇ ਸਿਖਰ ਵੀ ਜਾਂਦੀ ਏ, ਤੇ ਕਿੰਨਾ ਸਮਾਂ ਅੱਖਾਂ ਟਿਕਾ ਕੇ ਰੱਖੀਏ ਤਾਂ ਪਤਾ ਲੱਗਦਾ ਇਲ ਉੱਡਦੀ ਪਈ ਏ। ਇਲ ਭਾਵੇਂ ਅਸਮਾਨ ਵਿੱਚ ਉੱਡੇ ਪਰ ਇੰਨੀ ਉੱਚੀ ਉੱਡਣ ਦੇ ਬਾਵਜੂਦ ਉਹ ਅੱਖਾਂ ਨਾਲ ਧਰਤੀ ਤੇ ਵੇਖਦੀ ਏ, ਜਿੱਥੇ ਮਰਾ ਪਿੰਜਰ ਮਿਲੇ ਉੱਥੇ ਆ ਕੇ ਬਹਿ ਜਾਂਦੀ। ਕਹਿਣ ਲੱਗੇ ਕੀ ਕਰਾਂਗੇ ਇਹਦੀ ਉਚਾਈ ਨੂੰ ਜੀ, ਇੰਨਾ ਉੱਚਾ ਉੱਡ ਕੇ ਵੀ ਜੇ ਪਿੰਜਰ ਚੂੰਡਦੀ ਪਈ ਏ ਤੇ ਫਿਰ ਉਹਦੀ ਉਚਾਈ ਕਿਸੇ ਕੰਮ ਨਹੀਂ। ਉਹ ਗੁਰੂ ਕੇ ਸਿੱਖਾ ਭਾਵੇਂ ਗਾ ਲਈ, ਭਾਵੇਂ ਵਜਾ ਲਈ, ਭਾਵੇਂ ਗੁਰਦੁਆਰੇ ਵਿੱਚ ਬਹਿ ਕੇ ਉੱਚੀ ਉੱਚੀ ਵਿਖਿਆਨ ਕਰ ਲਈ, ਜੇ ਮੇਰੇ ਦਾਤੇ ਦੀ ਕਿਰਪਾ ਨੂੰ ਸ਼ਬਦ ਨਹੀਂ ਕਮਾਇਆ, ਉਪਦੇਸ਼ ਨਹੀਂ ਕਮਾਇਆ, ਜੀਵਨ ਨਹੀਂ ਕਮਾਇਆ, ਤੇ ਸੱਚ ਜਾਣੀ ਤੇਰੀ ਉੱਚੀ ਉਡਾਰੀ ਇਸ ਤਰ੍ਹਾਂ ਜਿਵੇਂ ਇਲ ਦੀ ਉਡਾਰੀ ਹੁੰਦੀ, ਤੇਰਾ ਉੱਚਾਪਣ ਇਸ ਤਰ੍ਹਾਂ ਜਿਵੇਂ ਉੱਚੇ ਮਣਕੇ ਹੁੰਦੇ ਨੇ, ਤੇਰਾ ਉੱਚਾਪਣ ਇਸ ਤਰ੍ਹਾਂ ਕਿ ਜਿਵੇਂ ਇੱਕ ਸਿੰਬਲ ਦਾ ਰੁੱਖ ਹੁੰਦਾ। ਭਾਈ ਸਾਹਿਬ ਨੇ ਇੱਕ ਕਵਿਤ ਕਿਹਾ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਸਿਮਰਨ ਦੀ ਗਿਣਤੀ ਵਿੱਚ ਕਦੀ ਉੱਚਾ ਮਣਕਾ ਨਹੀਂ ਆਇਆ। ਕਹਿਣ ਲੱਗੇ ਜੈਸੇ ਬਿਰਖਨ ਵਿਖੇ ਪੇਕੀਆ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਤੀਜਾ ਬਚਨ ਕੀਤਾ, ਜੈਸੇ ਪੰਛੀਆਂ ਮੈਂ ਇਹ ਇਲ ਜਿਹੜੀ ਸਭ ਤੋਂ ਉੱਚਾ ਉੱਡਦੀ, ਜਿਸ ਜੈਸੇ ਪੰਛੀਆਂ ਮੈਂ ਉੜਤ ਆਕਾਸ਼ ਚਾਰੀ, ਨੇਫਲ ਭਇਓ ਸੋ ਉੱਚੀ ਮਤ ਪਾਏ ਕਹਿ। ਤੇ ਇਸ ਤਰ੍ਹਾਂ ਗੁਰਦੁਆਰੇ ਤੈਸੇ ਗਾਇਬੋ ਬੁਝਾਏਬੋ ਸੁਣਾਏਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਿਤਰਾਈ ਕਹਿ। ਜੇ ਜੀਵਨ ਨਹੀਂ ਤੇ ਸੱਚ ਜਾਣੀ ਗੁਰਮੁਖਾਂ, ਤੇਰਾ ਗਾਉਣਾ ਵਜਾਉਣਾ ਕਿਸੇ ਅਰਥ ਨਹੀਂ ਰੱਖਦਾ। ਮੈਂ ਬੇਨਤੀ ਕਰ ਰਿਹਾ ਪਿਛਲੇ ਦਿਨਾਂ ਤੋਂ, ਪਾਠ ਕਰੀਏ, ਕੀਰਤਨ ਕਰੀਏ, ਬਾਣੀ ਪੜ੍ਹੀਏ, ਕਥਾ ਸੁਣੀਏ ਤੇ ਕਰੀਏ, ਪਰ ਗੁਰਦੁਆਰੇ ਵਿੱਚ ਕਥਾ ਕੀਰਤਨ ਕਰਨ ਵਾਲੇ ਦਾ ਜੀਵਨ ਹੋਣਾ ਅਤ ਜ਼ਰੂਰੀ ਏ। ਕਿ ਜਦੋਂ ਜੀਵਨ ਨਹੀਂ ਨਾ ਹੁੰਦਾ ਫਿਰ ਲੋਕੀ ਧਰਮ ਦਾ ਮਜ਼ਾਕ ਉਡਾਉਂਦੇ ਨੇ, ਫਿਰ ਲੋਕੀ ਧਰਮ ਦੇ ਵਸਤਰਾਂ ਦਾ ਮਜ਼ਾਕ ਉਡਾਉਂਦੇ ਨੇ। ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ। ਬੁੱਲੇ ਨੇ ਇੱਕ ਗੱਲ ਕਹੀ ਸੀ, ਉਹਨੇ ਦੇਖੋ ਆਖਿਰ ਜਦੋਂ ਧਰਮ ਸਥਾਨਾਂ ਵਿੱਚੋਂ ਧਰਮ ਥਾਨ ਭ੍ਰਸ਼ਟ ਹੋ ਜਾਣ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਆਉਂਦੀ ਹੈ, ਤੁਸੀਂ ਜਾ ਕੇ ਸਾਰੇ ਪੜ੍ਹ ਲਿਓ, ਇਹ ਸ਼ਬਦ ਹੁੰਦਾ ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤ ਕਾ ਢੱਬ। ਉੱਥੇ ਇੱਕ ਤੁਕ ਆਉਂਦੀ, ਕਹਿਣ ਲੱਗੇ ਥਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਵੀ ਜਗ। ਕਹਿੰਦੇ ਨੇ ਜਿੰਨਾ ਥਾਵਾਂ ਤੋਂ ਧਰਮ ਨਿਕਲਣਾ, ਜੇ ਗੁਰਦੁਆਰੇ ਮੰਦਰ ਮਸੀਤਾਂ ਭ੍ਰਸ਼ਟ ਹੋ ਜਾਣ, ਕਹਿਣ ਲੱਗੇ ਦੁਨੀਆਂ ਨੂੰ ਤਾਰਨ ਦਾ ਹੋਰ ਕੋਈ ਰਾਹ ਹੀ ਨਹੀਂ। ਦੁਨੀਆਂ ਡੁੱਬਦੀ ਉਦੋਂ ਵੇ ਜਦੋਂ ਧਰਮ ਦੀ ਥਾਂ ਤੇ ਬੈਠੇ ਹੋਏ ਬੰਦੀ ਭ੍ਰਸ਼ਟੇ ਜਾ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਹੜੇ ਮੈਂ ਦੋ ਤਿੰਨ ਉਦਾਹਰਣਾਂ ਦੇਣੀਆਂ ਨੇ। ਬੁੱਲੇ ਨੇ ਇੱਕ ਗੱਲ ਕਹੀ ਸੀ, ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਧਰਮ ਅਸਥਾਨਾਂ ਤੇ ਬੈਠੇ ਹੋਏ ਬੰਦੇ ਭ੍ਰਸ਼ਟ ਹੋ ਜਾਣਗੇ, ਖਿਮਾ ਕਰਿਓ ਉੱਥੋਂ ਧਰਮ ਕਦੀ ਸੰਚਾਰ ਨਹੀਂ ਹੋਵੇਗਾ। ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਣ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ, ਮੁੱਲਾਂ ਤਿਉੜੀ ਪਾਏ, ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਖੜਾਏ, ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਇਹਦਾ ਮਤਲਬ ਉਹਨੂੰ ਕਹਿਣਾ ਪਿਆ। ਧਨੀ ਰਾਮ ਚਾਤ੍ਰਿਕ ਨੇ ਕਵਿਤਾ ਲਿਖੀ। ਮੈਂ ਇਸ ਕਰਕੇ ਥੋੜੀਆਂ ਜਿਹੀਆਂ ਉਦਾਹਰਣਾਂ ਬਾਹਰੋਂ ਅਰਜ਼ ਕਰਨ ਲੱਗਾ ਕਿ ਲੋਕ ਕਿਉਂ ਧਰਮ ਤੇ ਉਂਗਲ ਚੁੱਕਦੇ ਨੇ। ਆਪਾਂ ਸਾਰੇ ਕਈ ਤੇ ਜਾਣੇ ਆ ਕਿ ਸਿੱਖੀ ਦੇ ਪ੍ਰਚਾਰ ਲਈ ਜਿਹਨੂੰ ਪੁੱਛੋ ਉਹ ਐ ਅੰਦਰੋਂ ਸਾਰੀ ਆਪਣੀ ਫਾਈਲ ਖੋਲ ਕੇ ਰੱਖ ਲੈਂਦਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ, ਆਹ ਵੀ ਮਾੜਾ ਹੋ ਰਿਹਾ। ਤੇ ਮੈਂ ਕਹਿੰਦਾ ਕਰ ਕੌਣ ਰਿਹਾ ਜੀ, ਕੌਣ ਹੈ ਜਿਹੜਾ ਮਾੜਾ ਕਰਦਾ ਪਿਆ। ਉਹਨੇ ਇੱਕ ਸ਼ਬਦ ਵਰਤਿਆ ਸੀ, ਉਹਨੇ ਬੜੀ ਸੋਹਣੀ ਗੱਲ ਕਹੀ, ਹੋ ਸਕਦਾ ਕਿਸੇ ਨੂੰ ਭਾਏ ਨਾ ਪਰ ਹਕੀਕਤ ਹੈ। ਉਹ ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ। ਧਰਮ ਥਾਂ ਕੀ ਬਣਦੇ ਪਏ ਨੇ, ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ, ਸਭ ਰੋਟੀ ਦੇ ਅਪਰਾਲੇ, ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ, ਅੰਦਰੋਂ ਮਨ ਦੇ ਕਾਲੇ। ਉਹ ਕਹਿਣ ਲੱਗਾ ਹੱਥ ਵਿੱਚ ਮਾਲਾ, ਮੂੰਹ ਵਿੱਚ ਮੰਤਰ, ਕੱਛ ਵਿੱਚ ਤੇਜ ਕਟਾਰੀ, ਐਸੇ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲ। ਇਹਦਾ ਮਤਲਬ ਕਿ ਜਦੋਂ ਧਰਮ ਦੀ ਥਾਂ ਤੇ ਇਹੋ ਜਿਹੀ ਦੁਰਗਤੀ ਹੋਣ ਲੱਗ ਪਏ। ਮੇਰੇ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਨਹੀਂ ਕਹੇ, ਉਹਨਾਂ ਕਿਹਾ, ਕਹਿਣ ਲੱਗੇ ਕਾਜੀ ਹੋਏ ਰਿਸ਼ਵਤੀ, ਵੱਟੀ ਲੈ ਕੇ ਹੱਕ ਗਵਾਏ। ਜਿਹੜਾ ਧਰਮ ਦੀ ਗੱਲ ਕਰਨ ਵਾਲਾ ਸੀ ਕਾਬੇ ਵਿੱਚੋਂ ਕੁਬਰ ਉੱਠਣ ਲੱਗ ਪਿਆ। ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਕੀਰਤਨੀਆਂ ਹੋਵੇ, ਪ੍ਰਚਾਰਕ ਹੋਵੇ, ਪਾਠੀ ਹੋਵੇ, ਭਾਵਾਂ ਉਹ ਗੁਰੂ ਕਾ ਗ੍ਰੰਥੀ ਹੋਵੇ, ਤੇ ਖਿਮਾ ਕਰਿਓ ਭਾਵੇਂ ਉਹ ਪ੍ਰਬੰਧਕ ਸ਼੍ਰੇਣੀ ਵਿੱਚ ਹੋਵੇ। ਹਰ ਬੰਦਾ ਗੁਰਦੁਆਰੇ ਵਿੱਚ ਚੌਂਕੀਦਾਰ ਤੋਂ ਲੈ ਕੇ ਉੱਚੇ ਪ੍ਰਬੰਧਕ ਤੱਕ ਹਰ ਇੱਕ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਮੇਰੀ ਸਿੱਖੀ ਦਾ ਮੂਲ ਸਿਧਾਂਤ ਕੀ ਹੈ। ਇਹ ਸਮਝਣਾ ਹੋਵੇ ਜੇ ਆਪਾਂ ਕੀਰਤਨ ਕੋਈ ਕਰੇ ਤੇ ਬਾਹਰ ਜਾ ਕੇ ਪੁੱਛਦੇ ਵੀਰੀਏ ਵੀ ਇਹ ਬਾਣੀ ਵਿੱਚ ਇਹ ਗੱਲ ਲਿਖੀ ਹੈ, ਉਸ ਵੇਲੇ ਹਾਸਾ ਹੁੰਦਾ ਵੀ ਉਹ ਬੰਦਿਆ ਰੱਬ ਦੇ ਆ, ਰੋਜ਼ ਗੁਰਦੁਆਰੇ ਨੇੜੇ ਰਹੀਏ ਤੇ ਇੰਨੀ ਸਮਝ ਨਾ ਪਏ। ਮੈਂ ਇੱਕ ਬੇਨਤੀ ਜਿਹੜੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ, ਦੇਖੋ ਬਾਬੇ ਨਾਨਕ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਕਈ ਵਾਰੀ ਕਈ ਬੰਦੇ ਗੁਰੂ ਕੋਲ ਰਹਿੰਦੇ ਨੇ ਪਰ ਅੰਦਰੋਂ ਕਦੀ ਨਾਮ ਨਾਲ ਭੇਜਦੇ ਨੇ। ਮਾਰੂ ਰਾਗ ਦਾ ਇਹ ਸ਼ਬਦ ਹੈ, ਸ਼ਬਦ ਤੁਸੀਂ ਪੂਰਾ ਜਾ ਕੇ ਘਰ ਪੜ੍ਹਿਓ, ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ। ਉੱਥੇ ਹਜ਼ੂਰ ਨੇ ਸਿਰਫ ਇੱਕ ਸਰੋਵਰ ਦੀ ਉਦਾਹਰਨ ਲਈ, ਕਦੀ ਸਰੋਵਰ ਵੱਲ ਝਾਤੀ ਮਾਰੋ, ਉੱਥੇ ਛੋਟੇ ਛੋਟੇ ਕਮਲ ਦੇ ਫੁੱਲ ਉੱਗੇ ਨੇ। ਦਾਤਾਰ ਕਹਿੰਦੇ ਨੇ ਉਹ ਡੱਡੂ, ਦੇਖੋ ਇਹ ਬਾਣੀ ਦੇ ਸ਼ਬਦ ਨੇ, ਤੇ ਜੇ ਕੋਈ ਬੰਦਾ ਇਹਨਾਂ ਨੂੰ ਲੈ ਕੇ ਤਰਕ ਕਰੀ ਜਾਏ ਤੇ ਉਹਦੇ ਅੰਦਰ ਦੀ ਅਗਿਆਨਤਾ ਹੋ ਸਕਦੀ ਹੈ। ਅਸੀਂ ਕਿਉਂਕਿ ਅੱਖਾਂ ਨਾਲ ਦੂਜਿਆਂ ਦੇ ਚਿਹਰੇ ਵੇਖਣ ਵਾਲੇ ਹਾਂ, ਸਟੇਜ ਤੇ ਬਹਿ ਕੇ ਇੱਕ ਦੂਜੇ ਨੂੰ ਥੱਲੇ ਲਾਣ ਤੇ ਵਾਲੇ ਹਾਂ, ਪਰ ਆਪਣੀਆਂ ਅੱਖਾਂ ਨਾਲ ਕਦੀ ਆਪਣੇ ਗਿਰਵਾਨ ਵੀ ਝਾਤੀ ਮਾਰ ਕੇ ਦੇਖੀਏ ਕਿ ਮੇਰਾ ਅੰਦਰ ਕਿੱਥੇ ਕੁਖਲੋਤਾ ਹੋਇਆ ਹੈ। ਜਿਸ ਦਿਨ ਬੰਦਾ ਆਪਣੇ ਚਿਹਰੇ ਨੂੰ ਦੇਖਣ ਲੱਗ ਪਏਗਾ, ਸੱਚ ਜਾਣੋ ਦੂਜੇ ਦੇ ਚਿਹਰੇ ਦੇ ਔਗਣ ਨਹੀਂ ਕੱਢੇਗਾ, ਆਪਣਾ ਚਿਹਰੇ ਨਹੀਂ ਦਿਸਦਾ ਪਿਆ। ਮੇਰੇ ਸਤਿਗੁਰੂ ਨੇ ਸ਼ਬਦ ਵਰਤੇ ਨੇ, ਸ਼ਬਦ ਆਰੰਭ ਹੁੰਦਾ ਹੈ ਮਾਰੂ ਮਹੱਲਾ ਪਹਿਲਾ ਬਿਮਲ ਮਜ਼ਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ, ਪਦਮਲ ਜਾਵਲ ਜਲ ਰੇ ਸੰਗਤ ਸੰਗ ਦੋਖ ਨਹੀਂ ਰੇ, ਦਾਦੁਰ ਤੂੰ ਕਦੇ ਨਾ ਜਾਣਸ ਰੇ ਭਗਤ ਸਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ, ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ, ਚੰਦ ਕੁਮੁਦਨੀ ਦੂਰੋ ਨਿਵਸਿਸ ਅਨ ਪਉ ਕਾਰਨ ਰੇ, ਅੰਮ੍ਰਿਤ ਦੂਧ ਮਤ ਜੋ ਕੁਝ ਸ਼ਹਿ ਜੈ ਸ਼ਹਿਦ ਗੁੜ ਮਿੱਠਾ ਸਭ ਕੁਝ ਦੁੱਧ ਵਿੱਚ ਪਿਆ ਹੈ, ਪਰ ਤੇਰੀ ਬਿਰਤੀ ਕੈਸੀ ਬਣੀ। ਹਜ਼ੂਰ ਦਾ ਇਹ ਸ਼ਬਦ ਜਦੋਂ ਆਰੰਭ ਕਰਨੇ ਆ, ਇਹ ਸ਼ਬਦ ਦੀ ਰਹਾਉ ਦੀ ਤੋਕੇ ਦਾਦਰ, ਦਾਦਰ ਦਾ ਅਰਥ ਹੈ ਡੱਡੂ, ਤੂੰ ਕਦੇ ਨਾ ਜਾਣ ਸਰੇ। ਕਹਿੰਦੇ ਨੇ ਸਰੋਵਰ ਵਿੱਚ ਰਹਿਣ ਵਾਲੇ ਡੱਡੂ ਤੈਨੂੰ ਕਦੀ ਸਮਝ ਨਹੀਂ ਪਈ, ਕਿਉਂ ਮਹਾਰਾਜ? ਕਹਿਣ ਲੱਗੇ ਕਿੰਨੀ ਬਦਕਿਸਮਤੀ ਹੋਏ, ਰੋਜ਼ ਸਰੋਵਰ ਵਿੱਚ ਰਹਿੰਦਾ ਹੈ ਤੇ ਤੂੰ ਸਾਰੀ ਜ਼ਿੰਦਗੀ ਜਾਲਾ ਤੇ ਚਿੱਕੜ ਹੀ ਖਾਂਦਾ ਰਿਹਾ ਹੈ, ਤੈਨੂੰ ਅਜੇ ਤੱਕ ਇਹ ਹੀ ਨਹੀਂ ਸਮਝ ਪਈ ਇਸ ਚਿੱਕੜ ਦੇ ਉੱਤੇ ਕਮਲ ਦਾ ਫੁੱਲ ਉੱਗਾ ਤੇ ਜਿਹਦੀ ਸੁਗੰਧੀ ਲੈਣ ਵਾਸਤੇ ਭੌਰੇ ਕਿੰਨੀ ਦੂਰ ਤੋਂ ਆਉਂਦੇ, ਧਰਮ ਦੀ ਦਸ਼ਾ ਕੀ ਹਕੀਕਤ ਹੈ? ਕਹਿਣ ਲੱਗੇ ਸਰੋਵਰ ਵਿੱਚ ਰਹਿਣ ਵਾਲਾ ਡੱਡੂ ਕਦੀ ਵੀ ਕਮਲ ਦੀ ਸਾਰ ਨਹੀਂ ਜਾਣਦਾ ਤੇ ਭਵਰਾ ਦੂਰੋਂ ਆਉਂਦਾ ਤੇ ਭਵਰਾ ਆਉਂਦਾ ਵੀ ਦਿਨ ਵਿੱਚ ਇੱਕ ਅੱਧੀ ਵਾਰੀ, ਉਹਨੇ ਆਉਣਾ ਸੁਗੰਧੀ ਮੰਨਣੀ ਏ ਆਪਣੇ ਟਿਕਾਣੇ ਨੂੰ ਚੱਲ ਪਿਆ, ਪਰ ਡੱਡੂ ਸਾਰੀ ਜ਼ਿੰਦਗੀ ਚਿੱਕੜ ਖਾਂਦਾ ਰਿਹਾ, ਉਹਨੂੰ ਕਮਲ ਦੇ ਫੁੱਲ ਦੀ ਸਾਰ ਨਹੀਂ। ਹਜ਼ੂਰ ਫਿਰ ਕਹਿੰਦੇ ਨੇ ਤੂੰ ਕਹੇਗਾ ਵੀ ਦੇਖੋ ਇਸ ਸਰੋਵਰ ਵਿੱਚ ਚਿੱਕੜੇ ਦੀ ਮੇਰਾ ਕਸੂਰ ਕੀ ਏ? ਸਾਹਿਬ ਕਹਿੰਦੇ ਨੇ ਨਹੀਂ, ਅਸਲ ਵਿੱਚ ਆਪੋ ਆਪਣੀ ਬਿਰਤੀ ਏ, ਉਸੇ ਸਰੋਵਰ ਵਿੱਚ ਨਿਰਮਲ ਪਾਣੀ ਵੀ ਏ, ਉਸੇ ਸਰੋਵਰ ਵਿੱਚ ਜਾਲਾ ਵੀ ਏ, ਉਸ ਸਰੋਵਰ ਵਿੱਚ ਕਮਲ ਦਾ ਫੁੱਲ ਵੀ ਉੱਗਾ ਹੈ। ਜੇ ਚਿੱਕੜ ਵਿੱਚ ਰਹਿ ਕੇ ਕਮਲ ਸੁਗੰਧੀ ਪੈਦਾ ਕਰ ਸਕਦਾ ਹੈ ਤੇ ਤੂੰ ਔਗਣਾਂ ਨਾਲ ਭਰਿਆ ਹੋਇਆ ਵਿੱਚ ਰਹਿ ਕੇ ਨਾਮ ਦੀ ਸੁਗੰਧੀ ਕਿਉਂ ਨਹੀਂ ਲੈ ਸਕਦਾ? ਕਹਿੰਦੇ ਸਿਰਫ ਤੇਰਾ ਇੱਕ ਬਹਾਨਾ ਹੈ। ਸ਼ਬਦ ਆਰੰਭ ਹੁੰਦਾ ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ, ਕਿ ਨਿਰਮਲ ਪਾਣੀ ਦੇ ਵਿੱਚ, ਪਾਣੀ ਵਿੱਚ ਜਾਲਾ ਵੀ ਏ ਚਿੱਕੜ ਵੀ ਏ ਕਮਲ ਦਾ ਫੁੱਲ ਵੀ ਏ। ਸਾਹਿਬ ਕਹਿਣ ਲੱਗੇ ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ, ਕਮਲ ਦਾ ਫੁੱਲ ਜਾਲੇ ਵਿੱਚ ਰਹਿ ਕੇ ਚਿੱਕੜ ਵਿੱਚ ਰਹਿ ਕੇ ਵੀ ਕਦੀ ਆਪਣੇ ਆਪ ਨੂੰ ਲਿਬੜਨ ਨਹੀਂ ਦਿੰਦਾ, ਕਦੀ ਸਿੱਖ ਦੀ ਐਸੀ ਬਿਰਤੀ ਹੋ ਜਾਏ ਕਿ ਇੰਨੇ ਚਿੱਕੜ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਕਮਲ ਦੀ ਤਰ੍ਹਾਂ ਨਿਰਲੇਪ ਰੱਖੇ, ਆਪਣੇ ਆਪ ਨੂੰ ਕਿਤੇ ਦੋਸ਼ ਲੇਪ ਸ਼ੇ ਵਿੱਚ ਨਾ ਆਉਂਦਾ। ਅਗਲਾ ਬਚਨ ਹਜ਼ੂਰ ਨੇ ਕੀਤਾ, ਕਹਿਣ ਲੱਗੇ ਦੇਖ ਤੂੰ ਨੇੜੇ ਰਹਿ ਕੇ ਕੁਝ ਨਾ ਖੱਟਿਆ, ਸਵੇਰੇ ਕਮਲ ਖਿਲਦਾ ਤੇ ਜਦੋਂ ਰਾਤ ਨੂੰ ਚੰਦਰਮਾ ਦੀ ਚਾਨਣੀ ਆਉਂਦੀ ਏ ਤੇ ਉਦੋਂ ਕੁੰਮੀਆਂ ਖਿੜਦੀਆਂ ਨੇ, ਉਹਨਾਂ ਨੂੰ ਚਾਂਦਨੀ ਦੀ ਰੋਸ਼ਨੀ ਨੂੰ ਦੇਖ ਕੇ ਚੰਦਰਮਾ ਨੂੰ ਦੇਖ ਕੇ ਕੁੰਮੀ ਖਿੜੀਏ। ਸਾਹਿਬ ਕਹਿਣ ਲੱਗੇ ਤੇਰੇ ਨਾਲੋਂ ਤਾਂ ਆਹ ਚੰਗੀ ਮਨਾ, ਚੰਦਰਮਾ ਕਿੰਨੀ ਦੂਰ ਏ ਕੁੰਮੀ ਪਾਣੀ ਵਿੱਚ, ਉਸ ਕੰਮੀ ਨੇ ਇੱਕੋ ਦਮ ਚੰਦਰਮਾ ਨੂੰ ਦੇਖ ਕੇ ਖੇੜਾ ਲੈਣ ਦਾ, ਉਹ ਦੂਰ ਰਹਿ ਕੇ ਵੀ ਪਿਆਰੇ ਤੋਂ ਕੁਰਬਾਨ ਜਾਂਦੀ ਏ, ਤੂੰ ਨੇੜੇ ਰਹਿ ਕੇ ਵੀ ਕਦੀ ਪਿਆਰੇ ਨੂੰ ਪਿਆਰ ਨਹੀਂ ਕੀਤਾ। ਸ਼ਬਦ ਵਰਤੇ ਕਿ ਚੰਦ ਕੁਮੁਦਨੀ ਦੂਰੋਂ ਨਿਵਸਿਸ ਅਨ ਪਉ ਕਾਰਨ, ਉਹਦੇ ਅੰਦਰ ਦੀ ਖਿੱਚ ਦੂਰੋਂ ਵੀ ਉਹਨੂੰ ਉਹਦਾ ਬਣਾ ਕੇ ਰੱਖ ਦਈਏ। ਅਗਲਾ ਬਚਨ ਕੀਤਾ ਅੰਮ੍ਰਿਤ ਦੂਧ, ਦੇਖ ਅੰਮ੍ਰਿਤ ਵਰਗਾ ਦੁੱਧ ਹੈ, ਅੰਦਰ ਇਹਦੇ ਸ਼ਹਿਦ ਵਰਗੀ ਮਿਠਾਸ ਹੈ, ਖੰਡ ਵਰਗੀ ਮਿਸਾ ਮਿਠਾਸ ਹੈ, ਪਰ ਤੇਰੀ ਬਿਰਤੀ ਕੀ ਹੈ? ਕਿਸ਼ਨ ਪ੍ਰੀਤ ਜਿਉਰੇ, ਤੂੰ ਉਸ ਦੁੱਧ ਦੇ ਕੋਲ ਰਹਿ ਕੇ ਵੀ ਕੇਵਲ ਤਾਂ ਕੇਵਲ ਚਿੱਚੜ ਦੀ ਤਰ੍ਹਾਂ ਖੂਨ ਹੀ ਗੰਦਾ ਪੀ ਜਾਂਦਾ, ਤੈਨੂੰ ਸਮਝ ਹੀ ਕੋਈ ਨਹੀਂ ਇਸ ਖੂਨ ਦੇ ਅੱਗੇ ਅੰਮ੍ਰਿਤ ਵਰਗਾ ਦੁੱਧ ਵੀ। ਹਕੀਕਤ ਇਹ ਗੁਰਦੁਆਰਿਆਂ ਦਾ ਧਿਆਨ ਤਰਨੇ ਆ ਰੋਜ਼ ਅਰਦਾਸ ਵਿੱਚ, ਇਸ ਕਰਕੇ ਕਿ ਉੱਥੇ ਜੀਵਨ ਨਿਕਲਦਾ ਹੈ, ਉੱਥੇ ਜੀਵਨ ਵਾਲਾ ਪਾਠ ਕਰੇ, ਉੱਥੇ ਜੀਵਨ ਵਾਲਾ ਕਥਾ ਕਰੇ, ਉੱਥੇ ਜੀਵਨ ਵਾਲਾ ਕੀਰਤਨ ਕਰੇ। ਹਾਂ, ਦਾਵਾ ਕਦੀ ਕਿਸੇ ਚੀਜ਼ ਦਾ ਨਾ ਕਰੇ, ਸਾਰੀ ਜ਼ਿੰਦਗੀ ਨਿਮਰਤਾ ਵਿੱਚ ਰਹੇ। ਮੈਂ ਉਸ ਦਿਨ ਬੇਨਤੀ ਕੀਤੀ ਸੀ ਗੁਰੂ ਕੇ ਗ੍ਰੰਥੀ ਨੂੰ, ਭਾਵੇਂ ਅੱਜ ਸਾਡੀ ਬਣਤਰ ਜਿਹੜੀ ਦਿਨੋ ਦਿਨ ਕਿੱਥੇ ਜਾ ਪਹੁੰਚੀ। ਭਾਈ ਵੀਰ ਸਿੰਘ ਹੋਣਾ ਨੇ ਅਮਰ ਲੇਖ ਵਿੱਚ ਇੱਕ ਲੇਖ ਲਿਖਿਆ ਸੀ, ਭਾਈ ਮੈਂ ਇਸ ਕਰਕੇ ਬੇਨਤੀ ਕੀਤੀ ਕਿ ਗੁਰਦੁਆਰੇ ਨਾਲ ਸੰਬੰਧਿਤ ਵਿਸ਼ਾ, ਉਹਨਾਂ ਭਾਈ ਦੇ ਵਿਸ਼ੇ ਤੇ ਇੱਕ ਸ਼ਬਦ ਲਿਖਿਆ ਸੀ। ਕਹਿੰਦੇ ਨੇ ਕਦੀ ਉਹ ਵੀ ਭਾਈ ਸੀ ਜਿਹਨੂੰ ਕਿਹਾ ਸੀ, ਮਰਦਾਨਿਆ ਲੋਕ ਤੈਨੂੰ ਡੂਮ ਕਹਿਣਗੇ ਪਰ ਨਾਨਕ ਤੈਨੂੰ ਆਪਣਾ ਭਾਈ ਕਹੇਗਾ। ਸ਼ਬਦ ਵਰਤਿਆ ਸੀ ਭਾਈ ਮਰਦਾਨਾ। ਕਹਿਣ ਲੱਗੇ ਕਦੀ ਉਹ ਵੀ ਸਮਾਂ ਸੀ ਕਿ ਜਦੋਂ ਭਾਈ ਸਾਹਿਬ ਭਾਈ ਸੱਤਾਂ ਬਲਵੰਡ ਵਰਗੇ ਵੀ ਪਰਤ ਕੇ ਸਤਿਕਾਰੇ ਗਏ। ਕਦੀ ਉਹ ਵੀ ਸਮਾਂ ਸੀ ਭਾਈ ਨੰਦ ਲਾਲ ਵਰਗੇ, ਭਾਈ ਮੰਜ ਵਰਗੇ, ਭਾਈ ਗੁਰਦਾਸ ਵਰਗੇ ਤੇ ਬਾਬਾ ਬੁੱਢਾ ਵਰਗੇ ਵੀ ਗੁਰੂ ਕੇ ਗ੍ਰੰਥੀ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਆਉਂਦੇ ਸਨ ਤੇ ਉੱਠ ਕੇ ਸਿੰਘਾਸਨ ਤੋਂ ਅਦਬ ਕਰਦੇ ਹੁੰਦੇ ਸਨ। ਮੈਂ ਬੇਨਤੀ ਕਰਾਂ, ਜਿੱਦਣ ਰਮਦਾਸ ਬਾਬਾ ਜੀ ਨੇ ਅਕਾਲ ਚਲਾਣਾ ਕੀਤਾ ਤੇ ਗ੍ਰੰਥੀ ਹੋਵੇ ਇਹੋ ਜਿਹਾ, ਸਤਿਕਾਰ ਕਰਨਾ ਸਿੱਖੋ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ। ਹਜ਼ੂਰ ਨੂੰ ਕਿਹਾ ਸੀ ਦਾਤਾ ਬਸ ਇੱਕ ਕਿਰਪਾ ਕਰਿਓ, ਮੈਂ ਰਮਦਾਸ ਚੱਲਾ ਵਾਂ। ਭਾਈ ਸਬਰੀ ਉੱਥੋਂ ਤੋਂ ਬੈਠੇ ਨੇ ਕਵੀਸ਼ਰੀ ਜਥਾ, ਤੁਸੀਂ ਮਿਹਰ ਕਰਿਓ ਕਿ ਅੰਤਲੇ ਸਮੇਂ ਮੇਰੇ ਨੂੰ ਸਾਂਭ ਲਿਆ ਜੇ। ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ, ਤਵਾਰੀਖ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਗਏ ਬਾਬਾ ਬੁੱਢਾ ਸਾਹਿਬ ਆਸਣ ਤੇ ਬੈਠੇ ਸਨ, ਉੱਠਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਵੱਧ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਟਿਕੋ, ਅਸੀਂ ਕਹਾਂਗੇ ਲਓ ਜੀ ਜਦੋਂ ਅਸੀਂ ਬੁੱਧੀ ਦੇ ਤਲ ਤੇ ਜੀਆਂਗੇ ਜ਼ਰੂਰ ਤਰਕ ਕਰਾਂਗੇ। ਗੁਰੂ ਸੀ ਜੀ ਉਹ ਸਿੱਖ ਦੇ ਕਿਵੇਂ? ਮੈਂ ਕਹਿੰਦਾ ਉਸੇ ਗੁਰੂ ਦੀ ਜੋਤ ਕਹਿੰਦੀ ਹੈ ਜੋ ਸਾਥ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹੀ ਗੁਰੂ ਦੀ ਜੋਤ ਕਹਿੰਦੀ ਹੈ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਏ। ਉਸੇ ਗੁਰੂ ਦੀ ਜੋਤ ਤੇ ਕਹਿੰਦੀ ਏ ਕਿ ਜੋ ਦੀਸਾ ਗੁਰਸਿੱਖੜਾ ਇਸ ਨਿਵ ਨਿਵ ਲਾਗੋ ਪਾਏ ਜੀਓ। ਸਾਹਿਬ ਕਿਰਪਾਲੂ ਜੀ ਉਸੇ ਜੋਤ ਨੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ, ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਪੈ ਗਿਆ ਉਹਦੇ ਵੱਡੇ ਭਾਗ ਨੇ। ਗੁਰੂ ਕੇ ਗ੍ਰੰਥੀ ਦਾ ਅੰਤਲਾ ਸਮਾਂ ਆਇਆ, ਆ ਸਾਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਗੱਲ ਬੜੀ ਹੋਣੀ ਹੈ, ਥਾਂ ਥਾਂ ਤੇ ਹੁੰਦੀ, ਸਾਰੇ ਕਹਿੰਦੇ ਪਏ ਕਿ ਗੁਰੂ ਗ੍ਰੰਥ ਸਾਹਿਬ ਦਾ ਆਪਾਂ 400 ਸਾਲਾ ਮਨਾਉਣਾ। ਮੈਂ ਕਹਿੰਦਾ ਕੱਲਾ 400 ਸਾਲਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਗੁਰੂ ਕੇ ਗ੍ਰੰਥੀ ਦਾ ਦਿਨ ਮਨਾਓ ਤੇ ਉਹੋ ਜਿਹੇ ਗ੍ਰੰਥੀ ਕਿਤੇ ਪਰਤ ਕੇ ਮਿਲ ਜਾਣ ਜਿਹਦੇ ਜੀਵਨ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਬਦਲ ਜਾਂਦੇ ਸਨ। ਬਾਬਾ ਬੁੱਢਾ ਸਾਹਿਬ ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ ਨੇ। ਮੇਰੇ ਕਿਰਪਾਲੂ ਜੀ ਬਾਬਾ ਬੁੱਢਾ ਸਾਹਿਬ ਦਾ ਉੱਥੇ ਅਦਬ ਕੀਤਾ, ਉੱਠਣ ਲੱਗੇ ਪਰ ਉੱਠਣ ਨਹੀਂ ਦਿੱਤਾ। ਆਪ ਸਾਰੀ ਰਾਤ ਬਚਨ ਬਿਲਾਸ ਕੀਤੇ। ਮੈਂ ਕਹਿੰਦਾ ਵਾਹ ਗੁਰੂ ਕੇ ਗ੍ਰੰਥੀ ਤੇਰਾ ਅਦਬ ਤੁਹਾਡਾ ਸਤਿਕਾਰ। ਜਦੋਂ ਅੰਤਲਾ ਸਮਾਂ ਆਇਆ ਤੇ ਬਾਬਾ ਜੀ ਦੇ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈ ਦਿੱਤੀ ਸੀ। ਆਪ ਬਹੁਤ ਘੱਟ ਨੂੰ ਪਤਾ ਹੋਵੇਗਾ, ਅੰਤਲੇ ਸਮੇਂ ਕਿਹਾ ਸਿੱਖੋ ਵਧਾਈ ਹੋਵੇ। ਲੋਕੀ ਜਨਮ ਦੀ ਵਧਾਈ ਦਿੰਦੇ ਨੇ, ਇੱਥੇ ਸਿੱਖ ਦੇ ਚਲਾਣੇ ਦੀ ਵਧਾਈ ਪੁੱਛਿਆ ਕਿਉਂ? ਕਹਿਣ ਲੱਗੇ ਹਕੀਕਤ ਇਹ ਵੇ ਅਫਸੋਸ ਉਹਨਾਂ ਦਾ ਕਰੀਦਾ ਜਿਹੜੇ ਜ਼ਿੰਦਗੀ ਤਬਾਹ ਕਰਕੇ ਜਾਂਦੇ ਨੇ, ਜਿਨ੍ਹੇ 113 ਸਾਲ ਦੀ ਸੇਵਾ ਵਿੱਚ ਇੱਕ ਦਿਨ ਵੀ ਦਾਗ ਨਹੀਂ ਲੱਗਣ ਦਿੱਤਾ। ਇਹਦੇ ਜਾਣ ਤੇ ਵਧਾਈ ਨਾ ਦਿਆਂ ਤੇ ਹੋਰ ਕੀ ਦਿਆਂ, ਜ਼ਿੰਦਗੀ ਨੂੰ ਕਮਾ ਕੇ ਗਏ ਨੇ। ਕੇਵਲ ਵਧਾਈ ਨਹੀਂ, ਗੁਰੂ ਕੇ ਗ੍ਰੰਥੀ ਦਾ ਅਦਬ ਹੈ। ਆਪ ਮੋਢਾ ਲਾਇਆ ਤੇ ਚਿਖਾਂ ਤੱਕ ਆਪ ਲੈ ਕੇ ਗਏ। ਕੇਵਲ ਮੋਢਾ ਨਹੀਂ, ਗੁਰੂ ਕੇ ਸਿੱਖੋ ਜਦੋਂ ਚਿਖਾਂ ਨੂੰ ਅੱਗ ਲੱਗੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਸਨ, ਜਿੱਤੇ ਦਿਨ ਬਾਬਾ ਜੀ ਦਾ ਅੰਤਲੀ ਅਰਦਾਸ ਨਹੀਂ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਹੀ ਰਹੇ ਨੇ, ਭਾਈ ਗੁਰਦਾਸ ਨੇ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਨੇ ਦਿਨ ਉੱਥੇ ਟਿਕੇ ਹੈ। ਕੀ ਇਸ ਗੁਰੂ ਕੇ ਗ੍ਰੰਥੀ ਦਾ ਅਦਬ ਨਹੀਂ? ਗੁਰਦੁਆਰੇ ਵਿੱਚ ਪਾਠ, ਕੀਰਤਨ, ਕਥਾ, ਵਿਚਾਰ, ਸਭ ਤੋਂ ਪਹਿਲੀ ਗੱਲ کہ کہن دے نال نال تھوڑا بہت جیون ضرور کمایا جائے، جیون تو بنا نہیں۔ میرے صاحب کرپالو جی نے کرپا کیتی ہے، کہن لگے گردوارے بنانے بڑے سوکھے جے، سکھ بناندیاں کئی سال لگ جاندے نے۔ اقبال نے ایک شبد کہے سن، اج جتنا دنیا دی ترتی تے دھرم دا پرسار ہے، دیکھو مندر ایک دن وچ کھڑا ہو جانا ہے، مسیت ایک دن وچ بن سکدی ہے، گرجا گردوارے جتنیاں مرضی اچیاں عمارتاں بنا لو، گرو کے سکھو کروڑا سالاں بعد کتے کمائی والا ٹاواں ٹاواں ایک ادا نکلتا ہوں گا۔ عمارت بن جانی بڑی سوکھی ہے، جیون بڑھنا۔ میرے ستگرو نے بانی وچ ایک بچن کیا ہے، کہندے نے سکھا گردوارا کاہدے لئیے، میں وہ بےنتی کر کے سماپتی کرنی چاہنا ہوں۔ دیکھو گردوارے اسی کاہدے لئی آنے ہیں، بھائی گرداس جی نے شبد ورتے نے، کہندے نے باہر لگی ہوئے اگ بندہ ہوئے سڑدا، تے اکو دم کہہ دی بھج کے پانی وچ چھال مار دیو، پانی اگ نوں بجھاندا ہے۔ تے میں ایک بےنتی آرمبھ وچ کیتی ہے کہ میرا گرو گرنتھ صاحب ساکشی جے کسے بھی پکھ پاسوں پکھ پات نہیں، جو گرو نے کیا وہ کہنا ضروری ہے، گرو دی گل لکانی بھی اک دا پاپ ہی ہے۔ بھائی صاحب کہندے نے باہر لگی ہوئے اگ، تے بندہ کہندا چلو چھال مارو پانی وچ، گھٹو گھٹ پانی سانوں بچا تے دے گا۔ بھائی صاحب کہندے نے اگ تو بچن لئی پانی بھی چاہیدا ہے، تے جے بندہ بیڑی وچ بیٹھا ہوئے دریا وچ چھال مارے تے پانی وچ اگ دے بھانبڑ بن لگ پئے، پھر دسو کیڑی تھان تے جا کے اگ بجھانی؟ گردوارے کاہدے لئی آنے آ؟ باہر ساڈے اندر کام کرو دی اگ نے ساڑے پئے۔ بھائی صاحب کہندے نے اندر اگ دے بھانبڑ پئے مچدے نے، ایتھے پنکج موہ پگ نہیں چل ہے، کنی اگ ہے پر نے تت سرورڈ ہے پہلے نواسا پانی پاوک، تنہ کیا ایتھے تے اگ دیاں لہراں نے، بندے دے اندر اگ ہے، ہنس ہیت کوب لوب کوب چارے ندیاں اگ۔ ہن باہر دی اگ تو بچن لئی کہنے آ کام دی اگ ستاندی ہے، گردوارے جاواں متھا ٹیکاں داتا شانتی دے، کروہ دی اگ ستاندی ہے، ایرکھا دی اگ ستاندی ہے، پرائی تاں دی اگ ستاندی ہے۔ بھائی صاحب کہندے نے اگ لگے تے پانی وچ چھال ماری دیے اگ بجھے، تے جس پانی وچ اگ لگ جائے کتھے اگ بجھاؤ گے؟ باہر دی اگ گردوارے بجانی بجانی ہے، تے جتھے گردوارے آ کے بھانبڑ اگ دے بل جان، وہ کدی وی سکھ آس نہ رکھے میری اگ اتھوں بجھ سکے۔ جے ایتھے آ کے اگ نہیں بجھی تے کیڑی تھان تے اگ بجھے گی؟ بھائی صاحب نے دوجا بچن کیا ہے، کہندے نے اسی ڈر دے مارے باہروں بھجنے ہاں کہ قلعے وی جائیے، کہ قلعے وی جا کے بچائے مینوں، باہروں کوئی لٹ نہ لے، باہروں کوئی چوری نہ کر لے۔ کہندے نے جیڑا بندہ اپنے آپ نوں بچان لئی قلعے وی جاندا ہے، تے قلعے وچ بیٹھا ہویا بادشی او دا سر قلم کردا ہے، تے اس بندے نے جانا کتھے ہے؟ جس بندے نے وکاراں تو بچن لئی اندر آنا ہے، تے اندر وی او دا سر لان والی برتی بنی ہوے، تے کیڑی تھان تے آپاں جاواں گے جی؟ بھائی صاحب کہندے نے بندہ ڈردا ہویا، دیکھو راجے دی شرن وی جاندا ہے، تے جے راجے لوکاں دیاں جیباں کٹ لے تے او کیڑی تھان تے جانے؟ ایک بینتی کراں، دیکھو کوئی ہووے پرچارک ہووے، کیرتنیا ہووے، کتھا واچک ہووے، پربندک ہووے، کوئی ہووے، ایس گرو ستگرو دا گھر کوئی بھی ہووے، گرو گھر دی دولت بے ایمانی نال اسی ورتاں گے لوک پرلوک وچ پڑا نہیں۔ تن گرو امرداس نے ایک شبد کیا سی بابے موری نے، بابا موری صاحب نے کیا سی کہ ساڈے باپو دے گھر اندر روپیے دے ڈھیر لگے نے، تے ساڈی برتی کی ہے جی؟ ترے پھرنا۔ مینوں کوئی یہ کہن کے چکچاک نہیں، گولک وچوں ڈالر کڈی جانے، انڈیا بھی دیکھنا، پانچ متھا ٹیکنا، متھا ٹیک دیا سر گھر دا نہ کوئی ہوئے، 20 روپیے جیب چ پالنا ہے، کدی سکھی بھائی کہ یہ پانچ کرن والے دے پڑا ہو سکے گا؟ یہ گلاں کون کہے گا جی اسی نکاں گے؟ تے میرے ستگرو نے بڑے کمال دے بچن کہے نے، وہ کہندے نے دیکھو بابے موری نے کیا ساڈے گھر روپیہ بڑا ہے، لوکاں کیا بھی بڑی چڑھدی ہے، کہن لگے سانوں کے لگے سانوں کیڑا باپو ورتن نہیں دیندا ہے؟ تے دھن گرو امرداس سچے پاتشاہ کہ جدو پتا لگا، سویرے آواز دیتی سنگت نو کہ سویرے سارے موراں لے کے آئے ہو، سکے لے کے آؤ، لے کے آئے اتنا ٹھیر لگ گیا چکن نہیں دتا، آواز دیتی بیٹا موہری تسی کہندے سمایا دی ضرورت تے بیٹا لے جاؤ، چک لے جاؤ، اینو گھر جا کے ورتو۔ کہندے نے جد چکن لگا کہن لگے گن تو بنا نہیں، پہلا گنو پر گنیاں بھی کلے نے۔ کبھی سنتوکھ سے کہندے نے ایک ایک او جیڑا سکہ سی گن لگا، ساری رات لانگی سویرے امرت ویلے تک گن کے جدو گٹھ بن لئی، کہندا مہاراج اینے ہو گئے، ਲੈ ਜਾ। ਗੁਰੂ ਸਾਹਿਬ ਨੇ ਕਿਹਾ ਪੁੱਤਰ ਇੱਕ ਵਾਰੀ ਆਪਣੇ ਹੱਥ ਦਿਖਾ ਦੇ। ਹੱਥ ਦਿਖਾਏ, ਰੁਪਈਏ ਗਿਣ ਗਿਣ ਕੇ ਸਾਰੇ ਕਾਲੇ ਹੋਏ ਪਏ, ਸਾਰੀ ਕਾਲਖ ਅੰਦਰ ਭਰੀ ਪਈ। ਉਸ ਵੇਲੇ ਕਹਿੰਦੇ ਨੇ ਹਜ਼ੂਰ ਨੇ ਕਿਹਾ ਬੇਟਾ ਲੈ ਜ਼ਰੂਰ ਜਾਣ, ਪਰ ਮੇਰੇ ਲਾਲ ਗਿਣ ਕੇ ਹੱਥ ਕਾਲੇ ਹੋ ਗਏ ਨੇ, ਹੱਥ ਧੋਣਾ ਪਹਿਲਾਂ। ਹੱਥ ਧੋਤੇ ਇੱਕ ਵਾਰੀ, ਦੋ ਵਾਰੀ, ਪੰਜ ਸੱਤ ਵਾਰੀ ਕਹਿੰਦੇ ਨੇ ਹੱਥ ਧੋਤੇ, ਪਰ ਅੰਦਰ ਰੇਖਾਵਾਂ ਵਿੱਚੋਂ ਕਾਲਖ ਨਹੀਂ ਸੀ ਗਈ। ਉਸੇ ਤਰ੍ਹਾਂ ਹੀ ਕਾਲਖ ਭਰੀ ਤੇ ਸਤਿਗੁਰੂ ਨੇ ਕਿਹਾ ਦਿਖਾ, ਅੰਦਰ ਉਹਨਾਂ ਚੱਕਰ ਚਿੰਨ੍ਹਾਂ ਵਿੱਚ ਉਸੇ ਤਰ੍ਹਾਂ ਕਾਲਖ ਭਰੀ ਪਈ। ਤੇ ਮੇਰੇ ਕਿਰਪਾਲੂ ਨੇ ਕਿਹਾ ਬੇਟਾ ਆ ਕਾਲਖ ਅੰਦਰੋਂ ਕੱਢੇਗਾ ਤਾਂ ਏ। ਕਹਿਣ ਲੱਗਾ ਪਿਤਾ ਜੀ ਜਿਹੜੀ ਇਹਨਾਂ ਰੇਖਾਵਾਂ ਦੇ ਵਿੱਚ ਹੱਥ ਦੀਆਂ ਲੀਕਾਂ ਚ ਕਾਲਖ ਚਲੀ ਗਈ, ਸਾਬਣ ਨਾਲ ਵੀ ਨਿਕਲਦੀ। ਕਹਿੰਦੇ ਪੁੱਤਰ ਅਜੇ ਤੇ ਗਿਣੇ ਨਹੀਂ, ਕਾਲਖ ਹੱਥਾਂ ਨੂੰ ਲੱਗੀ, ਇਹ ਸੱਤ ਵਾਰੀ ਧੋਤਿਆਂ ਨੀ ਲੱਤੀ, ਤੇ ਜਿੱਦਣ ਖਾਣ ਲੱਗ ਪਿਓ ਅੰਦਰ ਇੰਨਾ ਕਾਲਾ ਹੋ ਜਾਏਗਾ, ਕਈ ਜਨਮ ਲੱਗਣਗੇ ਪਰਤ ਕੇ ਨਿਸਾਬ ਹੋਣੇ। ਬਸ ਇਹ ਗੱਲ ਚੇਤੇ ਰੱਖੀ, ਗੁਰੂ ਘਰ ਕੀ ਚੀਜ਼ ਹੈ। ਦੇਖੋ ਮੇਰੇ ਸਾਹਿਬ ਨੇ ਕਿਹਾ ਅੱਗ ਲੱਗੇ ਗੁਰੂ ਕੋਲ ਜਾਈਦਾ, ਤੇ ਗੁਰੂ ਕੋਲ ਅੱਗ ਦੇ ਭਾਂਬੜ ਬਾਲਾਂਗੇ ਤੇ ਕਿਹੜੀ ਥਾਂ ਤੇ ਸ਼ਾਂਤੀ ਮਿਲੇਗੀ। ਬਾਹਰੋਂ ਡਰ ਕੇ ਗੁਰੂ ਕੋਲ ਬਚਣ ਜਾਣਾ, ਜੇ ਇੱਥੇ ਵੀ ਕਾਮ ਕ੍ਰੋਧ ਨੇ ਸਾਡਾ ਖਹਿੜਾ ਨੀ ਛੱਡਣਾ, ਕਿੱਥੇ ਜਾਵਾਂਗੇ। ਜੇ ਇੱਥੇ ਆ ਕੇ ਓਟ ਲੈਣੀ ਏ, ਇੱਥੇ ਵੀ ਅੰਦਰ ਦਾ ਭੈ ਵੇ। ਭਾਈ ਸਾਹਿਬ ਨੇ ਤੁੱਕ ਕਹੀ ਏ, ਮੈਂ ਕਬੇਤਰ ਜ ਕਰ ਦੇਣਾ, ਤੁਸੀਂ ਜਾ ਕੇ ਸਾਰੇ ਅਰਥ ਪੜ ਲਿਓ, ਅਰਥ ਇਹ ਹੀ ਨੇ। ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਰ ਸਲਤਾ ਕਹਿ, ਨਾ ਮੈਂ ਜੋ ਲਾਗਾ ਅਗਨ ਕੈਸੇ ਕਹਿ ਬੁਝਾਈਏ। ਬਾਹਰ ਤੇ ਭਾਗ ਓਟ ਲੀਜੀਅਤ ਪੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਚੋਰਨ ਕੋ ਤਰਾਸ ਬਾਏ ਸ਼ਰਨ ਗਏ ਨਰਿੰਦ, ਮਾਰੇ ਮਖੀਪਤ ਜੀਓ ਕੈਸੇ ਕਹਿ ਬੁਝਾਈਏ। ਕਹਿ ਲੱਗੇ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹੋ ਕੱਟ ਜਾਈਏ। ਕਹਿੰਦੇ ਨੇ ਕਿਹੜੀ ਥਾਂ ਜਿੱਥੇ ਜਾ ਕੇ ਕਹਿ ਅੰਦਰ ਦਾ ਟਿਕਾ ਮਿਲੇ। ਗੁਰਦੁਆਰਿਆਂ ਦਾ ਧਿਆਨ ਧਿਆਨ ਧਰੀ ਦੇ, ਇੱਥੇ ਪਾਠ ਕਰਕੇ ਸ਼ਾਂਤੀ ਮਿਲੇ। ਗੁਰਦੁਆਰਿਆਂ ਦਾ ਧਿਆਨ ਅਰਦਾਸ ਵੀ ਤਾਂ ਧਰੀ ਦੇ, ਇੱਥੇ ਕੀਰਤਨ ਸੁਣੀਏ ਅੰਦਰ ਨੂੰ ਟਿਕਾ ਮਿਲੇ। ਧਿਆਨ ਤਾਂ ਧਰੀ ਦੇ, ਇੱਥੇ ਬੈਠੇ ਹੋਏ ਦੇ ਜੀਵਨ ਵਿੱਚੋਂ ਸਾਨੂੰ ਮਹਿਕ ਆਉਂਦੀ ਹੋਵੇ। ਸਾਹਿਬ ਕਹਿੰਦੇ ਨੇ ਜਿੱਥੇ ਪੰਜਾਂ ਤਖਤਾਂ ਨੂੰ ਤੂੰ ਚੇਤੇ ਕਰਨਾ, ਤੇ ਜੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਹੋਣਾ ਨੇ ਗੁਰਦੁਆਰੇ ਦੀਆਂ ਨਿਸ਼ਾਨੀਆਂ ਦਿੱਤੀਆਂ, ਜੋ ਪੰਥਕ ਤੌਰ ਤੇ ਵੀ। ਪਹਿਲੀ ਗੱਲ, ਗੁਰਦੁਆਰਾ ਬਿਲਡਿੰਗ ਨਹੀਂ, ਗੁਰਦੁਆਰਾ ਤਾਂ ਬਣਦਾ ਜੇ ਉੱਥੇ ਪ੍ਰਕਾਸ਼ ਹੋਵੇ ਤੇ ਸੰਗਤ ਵੀ ਆਉਂਦੀ ਹੋਵੇ। ਖਿਮਾ ਕਰਿਓ, ਘਰ ਵਿੱਚ ਅਸੀਂ ਪ੍ਰਕਾਸ਼ ਕਰਨੇ ਆ, ਪਰ ਕਦੀ ਨੀ ਕਿਹਾ ਇਹ ਗੁਰਦੁਆਰਾ। ਘਰ ਵਿੱਚ ਪ੍ਰਕਾਸ਼ ਕਰਨ ਦੇ ਬਾਵਜੂਦ ਵੀ ਕਹਿੰਦੇ ਆ ਕਿ ਮੇਰਾ ਘਰ ਹੀ, ਕਦੀ ਕਿਹਾ ਗੁਰਦੁਆਰਾ ਨਹੀਂ। ਗੁਰਦੁਆਰੇ ਦੀਆਂ ਨਿਸ਼ਾਨੀਆਂ ਕੁਝ ਵੱਖਰੀਆਂ ਨੇ। ਪਹਿਲੀ ਗੱਲ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਦੂਜੀ ਨਿਸ਼ਾਨੀ ਕਿ ਉੱਥੇ ਸੰਗਤ ਵੀ ਹੋਵੇ। ਤੀਜੀ ਨਿਸ਼ਾਨੀ, ਉੱਥੇ ਕੀਰਤਨ ਪਾਠ ਦੀ ਮਰਿਆਦਾ ਕਾਇਮ ਹੋਵੇ। ਚੌਥੀ ਨਿਸ਼ਾਨੀ, ਉੱਥੇ ਪੰਗਤ ਵੀ ਲੱਗਦੀ ਹੋਵੇ। ਪੰਜਵੀਂ ਨਿਸ਼ਾਨੀ, ਉੱਥੇ ਨਿਸ਼ਾਨ ਵੀ ਝੁਲਦਾ ਹੋਵੇ। ਤੇ ਛੇਵੀਂ ਨਿਸ਼ਾਨੀ, ਉੱਥੇ ਖਾਣ ਤੋਂ ਪਹਿਲਾਂ ਨਗਾਰਾ ਵੀ ਵੱਜਦਾ ਹੋਵੇ ਕਿ ਜਿਹੜਾ ਮਰਜ਼ੀ ਆਓ, ਸ਼ਬਦ ਛਕੋ ਤੇ ਭਾਵੇਂ ਲੰਗਰ ਛਕੋ, ਸਾਰਿਆਂ ਲਈ ਦਰਵਾਜ਼ੇ ਖੁੱਲੇ। ਇਹਵੇ ਗੁਰਦੁਆਰੇ ਦੀ ਨਿਸ਼ਾਨੀ, ਤਾਂ ਅਸੀਂ ਗੁਰਦੁਆਰਿਆਂ ਦਾ ਧਿਆਨ ਧਰਨੇ ਆ। ਮੇਰੇ ਸਾਹਿਬ ਨੇ ਕਿਹਾ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ। ਉਹਨਾਂ ਅਗਲੀ ਗੱਲ ਜਿਹੜੀ ਕਹੀ ਏ, ਉਹ ਸਾਨੂੰ ਕਰਨੀ ਅਤ ਜ਼ਰੂਰੀ ਏ। ਭਾਈ ਕਾਨ ਸਿੰਘ ਜੀ ਕਹਿੰਦੇ ਨੇ ਹਰ ਗੁਰਦੁਆਰੇ ਦੇ ਨਾਲ ਬੱਚਿਆਂ ਨੂੰ ਤਾਲੀਮ ਦੇਣ ਵਾਸਤੇ ਸਕੂਲ ਹੋਵੇ। ਤੇ ਧਿਆਨ ਦਿਆ ਜੇ, ਗੁਰੂ ਅੰਗਦ ਸਾਹਿਬ ਨੇ ਜਦੋਂ ਧਰਮਸ਼ਾਲਾ ਕਾਇਮ ਕੀਤੀ, ਜਿਹੜੇ ਬੱਚੇ ਅਜੇ ਬੋਲਣਾ ਸਿੱਖੇ ਸਨ, ਉਸੇ ਧਰਮਸ਼ਾਲਾ ਵਿੱਚ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਗੁਰਮੁਖੀ ਦੀ ਮਹਾਰਨੀ ਪੈ ਸਿਖਾਉਂਦੇ ਸਨ। ਧਿਆਨ ਦਿਓ, ਗੋਇੰਦਵਾਲ ਗਈ ਧਰਮਸ਼ਾਲਾ, ਭਾਈ ਗੁਰਦਾਸ ਜੀ ਆਗਰੇ ਤੋਂ ਆਏ ਤੇ ਬੱਚੇ ਛੋਟੇ ਛੋਟੇ ਖੇਡਦੇ ਪਏ ਸਨ। ਆ ਕੰਚਨ ਕੰਚੇ ਖੇਡਣ, ਬਾਂਟੇ ਖੇਡਣ, ਤੇ ਇੱਕ ਨੇ ਜਦੋਂ ਮਾਰਿਆ ਨਿਸ਼ਾਨਾ ਤੇ ਨਾਲ ਹੀ ਕਿਹਾ ਯੇ ਮਾਰਾ ਗੁਰੂ ਕੇ ਨਾਮ ਕਾ, ਦੂਜੇ ਨੇ ਫਿਰ ਕਿਹਾ ਬਚਾਇਆ ਮੈਨੂੰ ਗੁਰੂ ਕੇ ਨਾਮ ਕਾ, ਤੇ ਭਾਈ ਗੁਰਦਾਸ ਨੇ ਮੱਥੇ ਤੇ ਲਾ ਕੇ ਹੱਥ ਕਿਹਾ ਮੇਰੇ ਦਾਤਾ, ਜਿਨ੍ਹਾਂ ਬੱਚਿਆਂ ਦੀ ਖੇਡ ਵਿੱਚ ਗੁਰੂ ਆ ਜਾਏ ਉਹ ਜ਼ਿੰਦਗੀ ਦੀ ਖੇਡ ਕਦੀ ਨਹੀਂ ਹਾਰ ਸਕਦੇ। ਕਿ ਸਾਡੇ ਗੁਰਦੁਆਰਿਆਂ ਦੇ ਨਾਲ, ਪਹਿਲੀ ਗੱਲ ਗੁਰਦੁਆਰੇ ਨਾਲ ਜਿੱਥੇ ਲੰਗਰ ਦਾ ਕੀਰਤਨ ਕਥਾ ਦਾ ਇਹ ਪ੍ਰਬੰਧ ਹੈ, ਉੱਥੇ ਸਕੂਲ ਦਾ ਪ੍ਰਬੰਧ ਹੋਵੇ। ਤੀਸਰਾ ਉਹਨਾਂ ਬਚਨ ਕੀਤਾ ਸੀ, ਉੱਥੇ ਸ਼ਫਾਖਾਨਾ ਜ਼ਰੂਰ ਹੋਵੇ, ਉੱਥੇ ਦਵਾ ਦਰਮਲ ਦਾ ਪ੍ਰਬੰਧ ਹੋਵੇ, ਲੋੜਵੰਦ ਦੀ ਉੱਥੇ ਸੇਵਾ ਕੀਤੀ ਜਾਏ। ਨਾਲ ਬਚਨ ਕੀਤੇ ਸਨ ਕਿ ਉੱਥੇ ਇਸਤਰੀਆਂ ਦੀ ਸਿਖਲਾਈ ਲਈ ਉਚਿਤ ਪ੍ਰਬੰਧ ਕੀਤਾ ਜਾਏ। ਜਦੋਂ ਅਸੀਂ ਗੁਰਦੁਆਰੇ ਦੀ ਗੱਲ ਕਰਦੇ ਹਾਂ ਨਾ, ਸੱਚ ਜਾਣੋ ਕੋਈ ਵੀ ਪੱਖ ਨਹੀਂ ਰਹਿੰਦਾ ਜਿਹੜਾ ਸੰਸਾਰ ਦਾ ਸਾਨੂੰ ਗੁਰਦੁਆਰੇ ਵਿੱਚੋਂ ਨਾ ਮਿਲੇ। ਗੁਰੂ ਕੇ ਸਿੱਖੋ, ਆਓ ਇੱਕ ਅਰਦਾਸ ਕਰੀਏ ਕਿ ਮੇਰੇ ਦਾਤਿਆ ਤੂੰ ਮਿਹਰ ਕਰ, ਕਿਉਂਕਿ ਤੇਰੀ ਮਿਹਰ ਤੋਂ ਬਿਨਾਂ ਬੰਦੇ ਦੇ ਵਸ ਦਾ ਰੋਗ ਨਹੀਂ। ਤੂੰ ਤਰਸ ਖਾਂ ਸਾਡੇ ਤੇ, ਅਸੀਂ ਨਲਾਇਕਾਂ ਵਾਰ ਵਾਰ ਭੁੱਲ ਜਾਂਦੇ ਹਾਂ, ਅਸੀਂ ਗਲਤੀ ਕਰਨੇ ਹਾਂ, ਅਸੀਂ ਕਿਉਂਕਿ ਆਲਣੇ ਵਿੱਚੋਂ ਡਿੱਗਣ ਦਾ ਯਤਨ ਪੈ ਕਰਨੇ ਹਾਂ। ਚੇਤੇ ਰੱਖਿਓ, ਜਿਹੜਾ ਵੋਟ ਆਲਣੇ ਵਿੱਚੋਂ ਡਿੱਗ ਪਏ ਉਹਨੂੰ ਪਰਤ ਕੇ ਕੋਈ ਪਾਉਂਦਾ ਨਹੀਂ। ਇੱਕ ਬੇਨਤੀ ਕਰੀਏ ਦਾਤਾ, ਅਸੀਂ ਸਾਡੀ ਮਤ ਨਹੀਂ, ਅਸੀਂ ਆਲਣੇ ਵਿੱਚੋਂ ਡਿੱਗਣ ਲੱਗੇ ਹਾਂ, ਤੂੰ ਮਾਂ ਹੈ, ਸਾਨੂੰ ਪਰਤ ਕੇ ਆਲਣੇ ਵਿੱਚ ਫਿਰ ਪਾ। ਸਮਝ ਕੋਈ ਨਹੀਂ ਸਾਨੂੰ। ਤੇ ਫਿਰ ਮੈਂ ਬੇਨਤੀ ਸੰਪੂਰਨਤਾ ਇੱਥੇ ਕਰਾਂ, ਪੰਜ ਤਖ਼ਤ ਸਾਡੇ ਸਿਆਸੀ ਤੌਰ ਤੇ ਅਗਵਾਈ ਕਰਦੇ ਨੇ, ਗੁਰਦੁਆਰਿਆਂ ਵਿੱਚ ਜਿੱਥੇ ਧਰਮ ਪ੍ਰਚਾਰ ਵੀ ਚੱਲਦਾ ਹੈ ਉੱਥੇ ਪੰਥਕ ਵਿਚਾਰਾਂ ਕਰਨੀਆਂ ਕੋਈ ਮਾੜੀ ਗੱਲ ਨਹੀਂ, ਉੱਥੇ ਪੰਥ ਦੇ ਵਾਧੇ ਲਈ ਸੋਚਣਾ ਕੋਈ ਮਾੜੀ ਗੱਲ ਨਹੀਂ। ਇੱਕ ਬੇਨਤੀ ਅਖੀਰ ਤੇ ਕਰਨੀ ਚਾਹੁੰਦਾ, ਬੜੀ ਸੋਹਣੀ ਗੱਲ ਇਕਬਾਲ ਨੇ ਕਹੀ ਸੀ, ਕਹਿੰਦਾ ਲੋਕ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ। ਕਿਹੜੀ ਜੀ? ਉਹ ਕਹਿੰਦੇ ਨੇ ਸਵੇਰ ਦੀ ਜ਼ਿੰਦਗੀ ਉਹਨਾਂ ਦੀ ਖੋਰ ਹੈ ਤੇ ਸ਼ਾਮ ਦੀ ਜ਼ਿੰਦਗੀ ਉਹਨਾਂ ਦੀ ਖੋਰ ਹੈ। ਪੁੱਛਿਆ ਜੀ ਕਿਵੇਂ? ਤੇ ਖਾਸ ਕਰਕੇ ਇੰਡੀਆ ਵਿੱਚ ਬਹੁਤ ਵੇਖਣ ਨੂੰ ਮਿਲੇਗਾ, ਜਿੱਦਣ ਧਰਮ ਦੀ ਗੱਲ ਚੱਲੇਗੀ ਨਾ, ਵੀ ਫਲਾਣਾ ਬੰਦਾ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬਣਦਾ, ਮੈਨੂੰ ਖਿਮਾ ਕਰਿਓ, ਸਭ ਤੋਂ ਪਹਿਲਾਂ ਅੱਗੇ ਦਸਤਾਰ ਬੰਨ ਕੇ ਕਿਰਪਾਨ ਪਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਜਿੱਦਣ ਠੇਕਿਆਂ ਦੀ ਬੋਲੀ ਹੁੰਦੀ ਹੈ ਨਾ, ਤੇ ਖਿਮਾ ਕਰਿਓ, ਸਭ ਤੋਂ ਪਹਿਲਾਂ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੁੰਦੀਆਂ। ਇਹ ਪ੍ਰਬੰਧ ਹੈ ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ। ਤੇ ਉੱਥੇ ਇਕਬਾਲ ਨੇ ਇੱਕ ਗੱਲ ਕਹੀ, ਉਹ ਕਹਿੰਦਾ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮਹਿਖਾਨੇ ਮੇ। ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮਹਿਖਾਨੇ ਮੇ, ਖੁਦਾ ਵੀ ਰਾਜੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਰੱਬ ਵੀ ਰਾਜੀ ਰਹੇ ਤੇ ਸ਼ੈਤਾਨ ਨੂੰ ਕਿਉਂ ਨਾਰਾਜ਼ ਕਰਨਾ? ਕਿਉਂਕਿ ਕੱਲ ਨੂੰ ਸ਼ੈਤਾਨ ਦੀ ਫਿਰ ਲੋੜ ਪੈਣੀ ਹੈ, ਕਿਉਂਕਿ ਮਸਜਿਦ ਦੇ ਵਿੱਚ ਮੈਂ ਕਬਜ਼ਾ ਕਰਨਾ ਹੈ ਨਾ। ਕਹਿਣ ਲੱਗੇ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮਹਿਖਾਨੇ ਮੇ, ਖੁਦਾ ਵੀ ਰਾਜੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਉਹਨੇ ਫਿਰ ਇਹ ਗੱਲ ਕੀ, ਕਹਿੰਦਾ ਮਸਜਿਦ ਤੋਂ ਬਣਾ ਦੀ ਪਲ ਭਰ ਮੇ, ਇਮਾਨ ਕੀ ਇਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਤੋ ਜੇ ਬਣਾ, ਮਗਰ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਰੱਬ ਮਿਹਰ ਕਰੇ ਕਿ ਗੁਰਦੁਆਰਿਆਂ ਦਾ ਧਿਆਨ ਟਿਕਾਨੇ ਆ, ਤੇ ਧਿਆਨ ਧਰਦੇ ਆ ਸਾਰ ਗੁਰਦੁਆਰਿਆਂ ਵਿੱਚੋਂ ਸਾਨੂੰ ਜੀਵਨ ਦੀ ਝਲਕ ਪਏ। ਇੱਥੋਂ ਤੱਕ ਅਰਦਾਸ ਸੀ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਉਹਨਾਂ ਦਾ ਧਿਆਨ ਧਰ ਕੇ ਜਿੱਥੋਂ ਧਰਮ ਦੀ ਕਿਰਨ ਨਿਕਲਦੀ ਹੋਵੇ, ਜਿੱਥੋਂ ਧਰਮ ਦੇ ਚਸ਼ਮੇ ਨਿਕਲਦੇ ਹੋਣ। ਕੱਲ ਅਸੀਂ ਅੱਗੇ ਪੜਾਂਗੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੇ, ਅਰਦਾਸ ਅਸਲ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਫੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।